Call Thea. Exit 579 from Highway 401 in Napanee. Ahuji. Koi appointment nahi. Drive-through facility. Exit 579 from Highway 401 in Napanee. Quick Truck Lube. The one-stop shop. 519-622-0660. Ja quicktrucklube.com. QTL. Because we care. Quick Truck Lube.
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख-वख टॉपिकां नू बड़े सिंपल तरीके दे नाल ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਹਰ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ ਆਪਣਾ ਪ੍ਰੋਗਰਾਮ ਮਾਈਂਡ ਐਂਡ ਬਾਡੀ ਲੈ ਕੇ, ਜਿਸ ਦੇ ਵਿਚ ਵੱਖ-ਵੱਖ ਧਰਮਾਂ ਦੇ ਵਿਚ ਜੋ ਸਪਿਰਚੁਅਲ ਟੀਚਿੰਗਸ ਹਨ, ਰੂਹਾਨੀ ਗੱਲਾਂ ਹਨ, ਉਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ। ਕਈ ਵਾਰ ਅਸੀਂ ਪੋਲੀਟੀਕਲ, ਸੋਸ਼ਲ, ਐਥੀਕਲ ਐਕਟੀਵਿਟੀਜ਼ ਦੇ ਉੱਤੇ ਵੀ ਗੱਲਬਾਤ ਕਰਦੇ ਹਾਂ। ਜਦੋਂ ਕਦੇ ਕੋਈ ਕੈਨੇਡੀਅਨ ਜਾਂ ਅਮੈਰੀਕਨ ਡਾਕਟਰ, ਲਾਇਸੈਂਸ ਡਾਕਟਰ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਨੇ ਜਾਂ ਸਪੈਸ਼ਲਿਸਟ ਨੇ ਅਵੇਲੇਬਲ ਹੁੰਦੇ ਨੇ, ਉਨ੍ਹਾਂ ਨੂੰ ਵੀ ਲੈ ਕੇ ਆਉਂਦੇ ਹਾਂ। ਤੁਹਾਡੀਆਂ ਲਾਈਵ ਜਿਹੜੇ ਕੁਐਸਚਨ ਹੁੰਦੇ ਨੇ ਉਨ੍ਹਾਂ ਦੇ ਉਹ ਜਵਾਬ ਦਿੰਦੇ ਨੇ। ਕੁੱਲ ਮਿਲਾ ਕੇ ਹਲਕਾ ਫੁਲਕਾ ਇਹ ਪ੍ਰੋਗਰਾਮ ਕੀਤਾ ਜਾਂਦਾ। ਇਹਦੇ ਵਿਚ ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ। ਸਿਰਫ ਇਕ ਵਾਰ ਸ਼ੁਰੂ ਹੋ ਗਿਆ ਤੇ 50-55 ਮਿੰਟ ਉਸ ਟਾਪਿਕ ਦੇ ਉੱਤੇ ਕੰਟੀਨਿਊਸਲੀ ਬੋਲਦੇ ਰਹਿੰਦੇ ਹਾਂ। ਜੇ ਤੁਹਾਡੇ ਵੀ ਵਿਚਾਰ ਹੋਣ ਤੁਸੀਂ ਵੀ ਕਰ ਸਕਦੇ ਹੋ, ਤੇ ਨਾ ਕੋਈ ਕਾਗਜ਼ ਤੇ ਨਾ ਪੈਨਸਲ ਨਾ ਕਾਪੀ, ਕਿਉਂਕਿ ਸਾਰੀ ਜ਼ਿੰਦਗੀ ਜੋ ਕੁਛ ਪੜ੍ਹਿਆ, ਜੋ ਕੁਛ ਲਿਖਿਆ ਤੇ ਜੋ ਕੁਛ ਆਪ ਅੰਦਰੋਂ ਗਿਆਨ ਪ੍ਰਾਪਤ ਕੀਤਾ ਉਹਦੇ ਆਧਾਰ ਦੇ ਉੱਤੇ ਜੋ ਵੀ ਗੱਲਾਂ ਨੇ ਸਿੰਪਲ ਤਰੀਕੇ ਨਾਲ ਕੀਤੀਆਂ ਜਾਂਦੀਆਂ ਨੇ। ਉੱਪਰ ਰਹਿਮਤ ਮਾਲਕ ਦੀ ਹੁੰਦੀ ਹੈ, ਪਰਮਾਤਮਾ ਦੀ ਹੁੰਦੀ ਹੈ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਟੌਪਿਕ ਦੇ ਨਾਲ ਜੋ ਵੀ ਕੁਛ ਸਿੱਖਿਆ ਉਹ ਤੁਹਾਡੇ ਨਾਲ ਰੂਪ ਰੂਪ ਕੀਤਾ ਜਾਵੇ। ਤੁਸੀਂ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 4166201778। ਅਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਹਮੇਸ਼ਾ ਦੀ ਤਰ੍ਹਾਂ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹਦੇ ਲਈ ਤੁਹਾਨੂੰ ਰੀਅਲ ਸਟੇਟ ਦੇ ਏਜੰਟ ਦੀ ਲੋੜ ਪੈਂਦੀ ਹੈ। ਤੇ ਏਜੰਟ ਜਿਹੜਾ ਹੈਗਾ ਉਹ ਦੋਨਾਂ ਪਾਸਿਓਂ, ਵੇਚਣ ਵਾਲੇ ਪਾਸੋਂ ਵੀ ਤੇ ਖਰੀਦਣ ਵਾਲੇ ਪਾਸੋਂ ਵੀ, ਕਮਿਸ਼ਨ ਲੈ ਕੇ ਤੁਹਾਡੀ ਗੱਲਬਾਤ ਕਰਵਾ ਦਿੰਦਾ। ਤੁਹਾਨੂੰ 99% ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹਨੇ ਤੁਹਾਡੇ ਜਿਹੜੀ ਡੀਲ ਕਰਨ ਦੇ ਵਿਚ ਕਿੰਨੇ ਪੈਸੇ ਬਣਾਏ ਨੇ, ਕਿਉਂਕਿ ਵਕੀਲ ਤੋਂ ਸਿੱਧਾ ਚੈੱਕ ਮਿਲ ਜਾਣਾ। ਤੁਹਾਨੂੰ ਪਤਾ ਨਹੀਂ ਲੱਗਣਾ, ਤੁਹਾਨੂੰ ਤਾਂ ਇਹੀ ਪਤਾ ਲੱਗਦਾ ਕਿ ਉਹਨੇ $1,000 ਦਾ ਚੈੱਕ ਦੇਤਾ, ਕੋਈ ਸੋਫਾ ਬਣਾਤਾ, ਕੋਈ ਘਰ ਦੀ ਰਿਪੇਅਰ ਕਰਾਤੀ। ਪਰ ਆਪ ਹੁਣ ਅੱਜ ਦੇ ਜ਼ਮਾਨੇ ਵਿਚ ਚਾਹੇ ਘਰਾਂ ਦੀਆਂ ਕੀਮਤਾਂ ਘਟ ਗਈਆਂ ਨੇ, ਪਰ ਫੇਰ ਵੀ ਉਹਨਾਂ ਦੀ ਜਿਹੜੀ ਕਮਿਸ਼ਨ ਹੈ ਅੱਜ ਤੋਂ 10-20 ਸਾਲ ਪਹਿਲਾਂ ਜਿਹੜੀ 2-3-4-5-6 ਹਜ਼ਾਰ ਬਣਦੀ ਸੀ, ਹੁਣ ਉਹ 50-60 ਹਜ਼ਾਰ ਬਣਦੀ ਹੈ, ਤੁਹਾਨੂੰ ਪਤਾ ਨਹੀਂ ਲੱਗਦਾ। ਸੋ ਉਸ ਤੋਂ ਬਚਣ ਦੇ ਲਈ ਹੀ, ਕਿਉਂਕਿ ਸੋਢੀ ਸਾਹਿਬ ਇੱਕ ਰੀਅਲ ਸਟੇਟ ਦੇ ਬ੍ਰੋਕਰ ਨੇ, ਉਹ ਅਕਸਰ ਫੇਸਬੁੱਕ ਤੇ ਓਪਨ ਕਹਿੰਦੇ ਨੇ ਕਿ ਕੈਸ਼ ਬੈਕ ਲੀਗਲ ਹੈ। ਤੁਹਾਨੂੰ ਇਹ ਗੱਲ ਪਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਮਕਾਨ ਈਵਨ ਖਰੀਦਣਾ ਵੀ ਹੈ, ਤੁਹਾਨੂੰ ਏਜੰਟ ਕਹਿੰਦਾ ਕੋਈ ਫਿਕਰ ਨਾ ਕਰੋ, ਤੁਹਾਨੂੰ ਵਧੀਆ ਡੀਲ ਦਵਾ ਦਿਆਂਗੇ, ਪਰ ਉਹਨੇ ਤੁਹਾਡੇ ਕਰਕੇ ਉਹਦੀ ਜੇਬ ਦੇ ਵਿਚ ਕਿੰਨੇ ਪੈਸੇ ਪੈ ਨੇ, ਉਹਨਾਂ ਨੂੰ ਪੁੱਛੋ ਮੈਨੂੰ ਕੀ ਫਾਇਦਾ ਹੋਊਗਾ। ਉਹਨੂੰ ਕੈਸ਼ ਬੈਕ ਕਹਿੰਦੇ ਨੇ, ਮੈਨੂੰ ਨਹੀਂ ਪਤਾ ਉਹ ਲੀਗਲ ਹੈ ਕਿ ਨਹੀਂ ਲੀਗਲ, ਪਰ ਸੋਢੀ ਸਾਹਿਬ ਓਪਨ ਐਲਾਨ ਕਰਦੇ ਨੇ ਕਿ ਅਸੀਂ ਕਹਿੰਦੇ ਕੱਟ ਕੇ ਦੇਵਾਂਗੇ, ਤੁਸੀਂ ਖੁੱਲ ਕੇ ਗੱਲਬਾਤ ਕਰੋ। ਉਸ ਲਈ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ ਜਿੰਨੇ ਮਰਜ਼ੀ ਬੁਲਾਓ, ਆਪਣੇ ਆਪ ਉਹਨਾਂ ਨੇ ਭੱਜੇ ਆਉਣਾ, ਕਿਉਂਕਿ ਪੈਸੇ ਉਹਨੇ ਬਣਾਉਣੇ ਨੇ, ਤੁਹਾਡੇ ਤੇ ਕੋਈ ਆਸਾਨ ਨਹੀਂ। ਜਿਹੜਾ ਕਹਿੰਦਾ ਮੈਂ ਬਹੁਤ ਬਿਜ਼ੀ ਹਾਂ, ਇੱਕ ਡਰਾਮਾ ਕਰ ਰਹੇ ਆ, ਉਹਨੂੰ ਕਹਿੰਦਾ ਕੋਈ ਨਹੀਂ ਫਿਰ ਤੂੰ ਰਹਿਣ ਦੇ, ਦੇਖੋ ਕਹਿੰਦਾ ਵੀ ਕੋਈ ਨਹੀਂ ਮੈਂ ਆ ਗਿਆ। ਸੋ ਤੁਸੀਂ ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ, ਕਿਉਂਕਿ ਬਾਅਦ ਦੇ ਵਿਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਆ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਜੇ ਯੰਗ ਦੇ ਲੜਾਈ ਤੋਂ ਬਾਅਦ ਸਾਨੂੰ ਮੌਕਾ ਯਾਦ ਆਵੇ, ਫਿਰ ਦੁਸ਼ਮਣ ਦੇ ਨਹੀਂ ਆਪਣੇ ਹੀ ਮਾਰ ਲਓ, ਕਿਉਂਕਿ ਮੌਕੇ ਤੇ ਤਾਂ ਤੁਸੀਂ ਮਾਰਿਆ ਨਹੀਂ। ਸੋ ਇਸ ਕਰਕੇ ਤੁਹਾਡੇ ਫਾਇਦੇ ਲਈ ਮੈਂ ਗੱਲ ਕਰ ਰਿਹਾ, ਮੇਰਾ ਕੋਈ ਆਪਣਾ ਜਾਤੀ ਮੁਫਾਦ ਨਹੀਂ। ਤੇ ਉਹਦੇ ਲਈ ਇੱਕ ਨਾ ਰਿਕਮੈਂਡ ਅਰਫਾ ਮੁਜ਼ੱਫਰ ਜੀ ਦਾ ਕਰਦਾ। ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ 6478986245 647-898-4245 ਉਹਨਾਂ ਨਾਲ ਵੀ ਗੱਲਬਾਤ ਕਰ ਲਓ, ਨੁਕਸਾਨ ਕੋਈ ਨਹੀਂ। ਉਸ ਤੋਂ ਬਾਅਦ ਡਿਸਾਈਡ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ, ਜੇ ਅਰਫਾ ਮੁਜ਼ੱਫਰ ਜੀ ਨੇ ਤਾਂ ਇਹਨਾਂ ਨਾਲ ਕਰ ਲਓ, ਅਤੇ ਜੇ ਹੋਰ ਨੇ ਹੋਰ ਨਾ ਕਰ ਲਓ, ਫਿਰ ਤੁਹਾਨੂੰ ਪਛਤਾਉਣਾ ਨਹੀਂ ਪਊਗਾ। ਬਸ ਮੈਂ ਇੰਨੀ ਗੱਲ ਕਹਿੰਦੇ ਸੀ। ਇਸ ਜਿਹੜੀ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਇੰਪੋਰਟੈਂਸ ਆਫ ਟਾਈਮ, ਵਕਤ ਦੀ ਕੀ ਇੰਪੋਰਟੈਂਸ ਸਾਡੀ ਲਾਈਫ ਦੇ ਵਿੱਚ। ਇਹਦੇ ਉੱਤੇ ਆਪਾਂ ਹਲਕੇ ਫੁਲਕੇ ਢੰਗ ਦੇ ਨਾਲ ਜੋ ਮੇਰੇ ਪਰਮਾਤਮਾ ਨੇ ਮੇਰੀ ਜੀਭ ਤੋਂ ਕਹਾਇਆ, ਇਹ ਹੈ ਵੀ ਕਿਸੇ ਦੇ ਅਗੇਂਸਟ ਨਹੀਂ ਕੋਈ ਗੱਲ ਕਹਿਣੀ, ਆਪਣੇ ਬਾਰੇ ਕਹਿ ਲੈਣੀ ਜੇ ਕੁਛ ਕਹਿਣੀ ਹੈ, ਜੋ ਕੁਝ ਜ਼ਿੰਦਗੀ ਸਿੱਖਿਆ ਉਹਦੇ ਉੱਤੇ ਗੱਲਬਾਤ ਕਰਾਂਗੇ। ਤੁਸੀਂ ਵੀ ਕੁਛ ਪਾਰਟੀਸਪੇਟ ਕਰਨਾ ਹੈ, ਸ਼ਿਓਰ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸਿਰਫ ਬੇਨਤੀ ਇੰਨੀ ਹੈ, ਲੈਂਗੁਏਜ ਇੱਕ ਤਾਂ ਪੋਲਾਈਟ, ਇੱਕ ਟੌਪਿਕ ਦੇ ਉੱਤੇ ਰਹਿਣਾ। ਬਾਕੀ ਜੇ ਤੁਸੀਂ ਰਫ ਲੈਂਗੁਏਜ ਯੂਜ ਕਰੋਗੇ ਜਾਂ ਐਵੇਂ ਕ੍ਰਿਟੀਸਾਈਜ਼ ਵਿਦਾਊਟ ਐਨੀ ਪਰਪਜ਼ ਕਰੋਗੇ, ਰਾਈਟ ਵੇ ਤੁਹਾਡਾ ਡਿਸਕਨੈਕਟ ਕਰਦੇ ਨੇ ਉਹ, ਕਿਉਂਕਿ ਲੇਟ ਆਵਾ ਹੁੰਦਾ ਇੱਥੇ ਸਿਸਟਮ। ਸੋ ਇਸ ਕਰਕੇ ਪਿਆਰ ਨਾ ਕਹੋ, ਪਿਆਰ ਦੇ ਵਿੱਚ ਹੀ ਸਭ ਕੁਛ ਹੈ। ਪਿਆਰ ਨਾਲ ਤਾਂ ਜਿਹੜੀ ਸੋਟੀ ਦਾ ਸੱਟ ਹੈ ਉਹ ਨਹੀਂ ਲੱਗਦੀ, ਪਿਆਰ ਦੀ ਸੱਟ ਜ਼ਿਆਦਾ ਲੱਗ ਜਾਂਦੀ ਹੈ। ਸੋ ਪਿਆਰ ਨਾਲ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਹੁਣ ਸੁਣੋ ਇੱਕ ਗੀਤ। ਬੱਚੇ ਸੀ, ਛੋਟੇ ਸੀ, ਮੈਂ ਸਾਡੇ ਸਟੂਡੀਓ 'ਚ ਨਵਨੀਤ ਬੈਠੇ ਨੇ ਅਤੇ ਉਹਨਾਂ ਨੂੰ ਦੱਸਦਾ ਸੀਗਾ ਵੀ 60-65 ਸਾਲ ਪਹਿਲਾਂ ਅਸੀਂ ਆਪਣੇ ਸਕੂਲ ਦੇ ਵਿੱਚ, ਮੈਂ ਖੁਦ ਇਹ ਸਵੇਰੇ ਸਵੇਰੇ ਪ੍ਰੇਅਰ ਗਾਉਂਦਾ ਹੁੰਦਾ ਸੀ, 4-5 ਬੱਚੇ, ਸਾਰੇ ਬੱਚਿਆਂ ਦੇ ਸਾਹਮਣੇ ਉਹੀ ਪ੍ਰੇਅਰ ਅੱਜ ਕਰ ਰਹੇ ਹਾਂ। ਸੁਬਹਾ ਸਵੇਰੇ ਲੇਕਰ ਤੇਰਾ ਨਾਮ ਪ੍ਰਭੂ, ਸੁਣੋ। ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਕੈਨੇਡਾ ਦੇ ਵਿਚ ਜਿਹੜਾ ਇੰਟੈਰੀਓ ਸੂਬਾ ਹੈ, ਟੋਰਾਂਟੋ ਸ਼ਹਿਰ ਹੈ, ਉਹਦੇ ਵਿਚ ਮੈਂ ਪ੍ਰੋਗਰਾਮ ਕਰਦਾ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ, ਜਿਸ ਦੇ ਵਿਚ ਵੱਖ ਵੱਖ ਜਿਹੜੇ ਸਪਿਰਚੁਅਲ ਟੌਪਿਕਸ ਨੇ, ਵੱਖ ਵੱਖ ਧਰਮਾਂ ਦੇ ਵਿਚ ਜੋ ਟੀਚਿੰਗਸ ਨੇ ਉਨ੍ਹਾਂ ਨੂੰ ਡਿਸਕਸ ਕੀਤਾ ਜਾਂਦਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਇੰਪੋਰਟੈਂਸ ਆਫ ਟਾਈਮ, ਕਿ ਜਿਹੜਾ ਸਮਾਂ ਹੈ, ਵਕਤ ਹੈ, ਉਹਦੀ ਕੀ ਇੰਪੋਰਟੈਂਸ ਹੈ। ਦੇਖੋ, ਸਮੇਂ ਦੀ ਆਪਾਂ ਆਪਣੇ ਘਰ ਦੇ ਵਿਚ ਕਲੋਕ, ਹਰੇਕ ਥਾਂ ਦੇ ਹਰੇਕ ਘਰ ਦੇ ਵਿਚ ਕਲੋਕ ਹੁੰਦਾ, ਸਾਡੇ ਸਟੂਡੀਓ ਚ ਵੀ ਲੱਗਿਆ ਹੋਇਆ, ਲਾਲ ਜੀ ਸੂਈ ਘੁੰਮ ਰਹੀ ਹੈ। ਦੇਖੋ, ਜਦੋਂ ਦਿਨ ਚੜ੍ਹਦਾ ਅਸੀਂ ਉਹ ਸੂਈ ਘੁੰਮੀ ਜਾਂਦੀ ਹੈ, ਸੂਈ ਨਹੀਂ ਰੁਕਦੀ, ਪਰ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ, ਅਸੀਂ ਆਪਣੀ ਮੌਜ ਮਸਤੀ ਕਰਦੇ ਹਾਂ। ਪਰ ਜਦੋਂ ਅਸੀਂ ਧਿਆਨ ਦੇ ਨਾਲ ਰਾਤ ਨੂੰ ਦੇਖਦੇ ਹਾਂ ਤਾਂ ਉਹ ਸਾਨੂੰ ਸੂਈ ਬਾਰ ਬਾਰ ਟਿਕ 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 ਕਰਦੀ ਹੈ, ਉਹ ਰੁਕਦੀ ਨਹੀਂ। ਸੋ ਸਮਾਂ ਕਦੇ ਰੁਕਿਆ ਨਹੀਂ ਹੈ, ਜਿਹੜਾ ਸਮਾਂ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ। ਸੋ ਜਿਹੜਾ ਸਮਾਂ ਸਾਡੇ ਕੋਲ ਅੱਜ ਹੈ, ਉਹਦਾ ਸਾਨੂੰ ਅਵਸ਼ ਫਾਇਦਾ ਉਠਾ ਲੈਣਾ ਚਾਹੀਦਾ, ਉਹਦੀ ਇੰਪੋਰਟੈਂਸ ਨੂੰ ਸਮਝਣ ਦੀ ਲੋੜ ਹੈ। ਦੇਖੋ, ਸਾਡੀ ਹਰ ਇੱਕ ਦੀ ਲਾਈਫ ਦੇ ਵਿੱਚ ਦਿਨ ਚੜ੍ਹਦੇ ਆ, ਰਾਤ ਪੈ ਜਾਂਦੀ ਹੈ, ਫਿਰ ਰਾਤ ਖਤਮ ਹੁੰਦੀ ਹੈ, ਸੂਰਜ ਦੇਵਤਾ ਦਰਸ਼ਨ ਦੇਣ ਦਾ ਚਾਨਣ ਹੋ ਜਾਂਦਾ। ਇਹ ਦਿਨ ਅਤੇ ਰਾਤ ਟੋਟਲ 24 ਘੰਟਿਆਂ ਦੇ ਹੁੰਦੇ ਨੇ, ਤੇ ਅਸੀਂ ਹਰ ਦਿਨ ਹਰ ਰਾਤ ਜੋ ਗੁਜ਼ਾਰ ਰਹੇ ਹਾਂ ਉਹਨਾਂ ਦੀ ਇੰਪੋਰਟੈਂਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਭਾਵੇਂ ਜਾਣਦੇ ਅਸੀਂ ਸਾਰੇ ਹੀ ਹਾਂ, ਪਰ ਇਸ ਦੀ ਇੰਪੋਰਟੈਂਸ ਨੂੰ ਬਹੁਤ ਹੀ ਘੱਟ ਲੋਕ ਸਮਝਦੇ ਨੇ, ਕਿਉਂਕਿ ਬਹੁਤੀ ਦੁਨੀਆ ਸਮੇਂ ਦੀ ਪਰਵਾਹ ਹੀ ਨਹੀਂ ਕਰਦੀ, ਉਹਨੂੰ ਪਤਾ ਹੀ ਨਹੀਂ। ਜਿਵੇਂ ਚੱਲ ਰਿਹਾ ਲਕੀਰ ਦੇ ਫਕੀਰ ਬਣ ਕੇ, ਉਸੇ ਤਰ੍ਹਾਂ ਹੀ ਸਮੇਂ ਨੂੰ ਖਾ ਲਿਆ, ਪੀ ਲਿਆ, ਸੌਂ ਲਿਆ, ਨਿੰਦਿਆ ਕਰ ਲਈ, ਚੁਗਲੀ ਕਰ ਲਈ, ਡਰਾਮੇ ਦੇਖ ਲਏ, ਖਾਜ ਕਰ ਲਈ, ਇੱਧਰ ਉੱਧਰ ਵਾਰਾਗਿਰਦੀ ਕਰ ਲਈ। ਫਰੀਦ ਸਾਹਿਬ ਨੇ ਤਾਂ ਹੀ ਉਹਦਾ ਕਿਹਾ ਸੀ ਨਾ, ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ। ਦੇਖੋ, ਮਾਂ ਦੇ ਪੇਟ ਚੋਂ ਅਸੀਂ ਬਾਹਰ ਆਉਂਦੇ ਹਾਂ, ਉਸ ਪੇਟ ਪਹਿਲਾਂ ਸਾਹ ਲੈਂਦੇ ਹਾਂ, ਤੇ ਜਦੋਂ ਸਾਡਾ ਸਾਹ ਨਿਕਲ ਜਾਂਦਾ ਅਖੀਰਲਾ ਸਾਹ, ਉਹਦੇ ਵਿਚਕਾਰ ਜਿਹੜਾ ਵੀ ਸਮਾਂ ਉਹ ਲਾਈਫ ਹੈ। ਉਹ ਲਾਈਫ ਜਿਹੜੀ ਹੈ, ਕਿਸੇ ਨੂੰ 10 ਸਾਲ ਦੀ ਮਿਲੀ ਹੈ, ਕਿਸੇ ਨੂੰ 5 ਸਾਲ ਦੀ ਮਿਲੀ ਹੈ, ਕਿਸੇ ਨੂੰ 100 ਸਾਲ ਦੀ ਮਿਲੀ ਹੈ, ਉਹ ਲਾਈਫ ਦੇ ਵਿੱਚ ਅਸੀਂ ਸਾਹ ਲੈਂਦੇ ਹਾਂ। ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਨਾ ਜਾਣੇ। ਆਦਮੀ ਕਿਹਨੂੰ ਕਹਿੰਦੇ ਆ, ਮਨੁੱਖ ਕਿਹਨੂੰ ਕਹਿੰਦੇ ਆ, ਕਿ ਅਸੀਂ ਸਾਹ ਲੈਂਦੇ ਹਾਂ। ਜਦੋਂ ਸਾਹ ਨਿਕਲ ਗਿਆ ਤਾਂ ਇਹ ਮਿੱਟੀ ਹੈ, ਜਿਹਦੀ ਕੀਮਤ ਅਸੀਂ ਵਧੀਆ ਵਧੀਆ ਕੋਟ ਕੱਪੜੇ ਟਾਈਆਂ ਪਾ ਕੇ, ਕਾਰਾਂ ਚ ਵੱਡੇ ਵੱਡੇ ਮਕਾਨ ਲੈ ਕੇ, ਲੱਖਾਂ ਕਰੋੜਾਂ ਦੇ ਮਾਲਕ ਬਣ ਜਾਂਦੇ ਹਾਂ ਨਾ। ਜਦੋਂ ਸਾਡਾ ਉਹ ਸਾਹ ਨਿਕਲ ਜਾਂਦਾ, ਸਾਨੂੰ ਕੁੱਜੇ ਚ ਬੰਦ ਕਰਕੇ ਕਦੇ ਕੀਰਤਪੁਰ ਕਰ ਦਿੰਦੇ ਨੇ, ਕਦੇ ਬਿਆਸ ਬਣਾਉਂਦੇ, ਕਦੇ ਗੰਗਾ ਜੀ ਭੇਜ ਦਿੰਦੇ ਨੇ, ਤੇ ਉਹ ਕੁੱਜੇ ਦੀ ਕੀਮਤ 200 ਰੁਪਈਆ ਹੁੰਦੀ ਹੈ। ਸਾਡੀ ਕੀਮਤ ਇੰਨੀ ਹੈ, ਉਹ ਵੀ ਕੁੱਜੇ ਨੂੰ ਤੋੜ ਕੇ ਪਾਣੀ ਸੁੱਟ ਦਿੰਦੇ ਨੇ। ਸੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਟਾਈਮ ਦੀ ਇੰਪੋਰਟੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਾਰੀ ਜ਼ਿੰਦਗੀ ਜਿਵੇਂ ਫਰੀ ਸਨ, ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸੁਣ ਕੇ, ਚਾਰ ਦਵਾਇਆ ਹੰਢ, ਵੀ ਅੱਧਾ ਖਾ ਕੇ ਸਾਰੀ ਜ਼ਿੰਦਗੀ ਖਾਂਦੇ ਪੀਂਦੇ ਰਹਿੰਦੇ ਹਾਂ, ਤੇ ਬਾਕੀ ਘਰਾੜੇ ਮਾਰਦੇ ਹਾਂ। ਸੋ ਇਸ ਕਰਕੇ ਸਾਰੀ ਜ਼ਿੰਦਗੀ ਆਪਣੀ ਭੰਗ ਦੇ ਭਾਣੇ ਅਸੀਂ ਬਤੀਤ ਕਰੀ ਜਾਂਦੇ ਹਾਂ, ਜੇ ਅਸੀਂ ਉਹਦਾ ਫਾਇਦਾ ਲੈ ਲਈਏ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਪੋਏ ਗਿਰੇ, ਬਹੁ ਨਾ ਲਾਗੇ ਡਾਰ। ਸਾਨੂੰ ਆਪਣੀ ਜ਼ਿੰਦਗੀ ਦੀ ਹਰ ਮਿੰਟ ਦੀ ਇੰਪੋਰਟੈਂਸ ਪਤਾ ਹੋਣਾ ਚਾਹੀਦਾ ਹੈ, ਕਿ ਜਿਸ ਤਰ੍ਹਾਂ ਇੱਕ ਦਰਖਤ ਦੇ ਨਾਲੋਂ ਫਲ ਪੱਕ ਕੇ ਥੱਲੇ ਜ਼ਮੀਨ ਤੇ ਡਿੱਗ ਪਏ ਨਾ, ਉਹ ਫਲ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਮੁੜ ਕੇ ਦਰਖਤ ਨਾਲ ਨਹੀਂ ਜੁੜਦਾ, ਟ੍ਰੀ ਦੇ ਨਾਲ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਹੀ ਜਦੋਂ ਸਾਡਾ ਅਖੀਰਲਾ ਸਾਹ ਨਿਕਲ ਗਿਆ, ਜਿੰਨੇ ਮਰਜ਼ੀ ਤੁਸੀਂ ਦੁਨੀਆ ਦੇ ਵਧੀਆ ਤੋਂ ਵਧੀਆ ਡਾਕਟਰ ਵੈਦ ਬੁਲਾ ਲਈਓ, ਤੁਸੀਂ ਵਾਪਸ ਚੱਲ ਨਹੀਂ ਸਕਦੇ, ਤੁਸੀਂ ਵਾਪਸ ਬੋਲ ਨਹੀਂ ਸਕਦੇ, ਤੁਸੀਂ ਹੱਥਾਂ ਦੇ ਐਕਸ਼ਨ ਨਹੀਂ ਕਰ ਸਕਦੇ। ਸਿੱਧਾ ਚੱਕ ਕੇ ਜਾਂ ਤਾਂ ਅੱਗ ਦੇ ਸਪੁਰਦ ਕਰ ਦੇਣਗੇ, ਤੇ ਜਾਂ ਮਿੱਟੀ ਚ ਤੁਹਾਨੂੰ ਦਫਨਾ ਦੇਣਗੇ। ਇਹੀ ਸਾਡੀ ਹਕੀਕਤ ਹੈ, ਕਿਉਂਕਿ 84 ਜੂਨ ਸਵਾਈ, मानस को प्रभु दी बड़ियाई, इस पौड़ी ते जो नर चुके सो आए जाए दुख पाईंदा। गुरु साहब सानू बड़े प्यार नाल समझाउंदे ने कि भरावा 84 लाख जिया जून तो बाद तेनू कदे खुशकिस्मती नाल आहा एक ह्यूमन शरीर मिलिया, मनुखी शरीर मिलिया। ਇਹ ਇੰਨੇ ਭਾਗ ਤੇਰੇ ਭਾਗ ਚੰਗੇ ਸੀ, ਚੰਗੇ ਕਰਮ ਕੀਤੇ ਸੀ ਤਾਂ ਤੈਨੂੰ ਲਾਈਫ ਮਿਲੀ ਹੈ। ਹੁਣ ਇਸ ਲਾਈਫ ਤੋਂ ਫਾਇਦਾ ਉਠਾ। ਜੇ ਤੂੰ ਬੰਦਗੀ ਕਰਕੇ ਆਪਣੇ ਆਪ ਜਿਉਂਦੇ ਜੀ ਪਰਮਾਤਮਾ ਦੇ ਨਾਲ ਮਿਲਾਪ ਕਰ ਲਿਆ ਤਾਂ ਤੇਰੀ ਜ਼ਿੰਦਗੀ ਆਉਂਦਾ, ਜ਼ਿੰਦਗੀ ਲੈਣ ਦਾ ਪਰਪਜ਼ ਤੇਰਾ ਪੂਰਾ ਹੋਜੂਗਾ। ਨਹੀਂ ਤਾਂ ਮੁੜ ਕੇ ਉਹੀ 84 ਲੱਖ ਜੀਆ ਜਿਉਣ ਦੇ ਚੱਕਰਾਂ ਦੇ ਵਿੱਚ ਪਏਗਾ। ਹਾਲਾਂਕਿ ਬ੍ਰਹਮ ਕੁਮਾਰੀਆਂ ਦਾ ਮੈਂ ਪਿੱਛੇ ਜੇ ਪ੍ਰੋਗਰਾਮ ਅਟੈਂਡ ਕੀਤਾ ਸੀ 7-8 ਦਿਨ ਦਾ, ਉਹਦੇ ਵਿੱਚ ਉਹ ਗੱਲ ਮੰਨਦੇ ਨੀ। ਉਹ ਕਹਿੰਦੇ ਜਿਹੜੀ ਸੋਲ ਹੈ ਆਦਮੀ ਦੀ ਉਹ ਮੁੜ ਕੇ ਆਦਮੀਆਂ ਚ ਹੀ ਰਹਿੰਦੀ ਹੈ, ਜਾਨਵਰਾਂ ਦੀ ਰਹਿੰਦੀ ਹੈ। ਹਰ ਧਰਮ ਦੇ ਆਪਣੇ ਆਪਣੇ ਵਿਸ਼ਵਾਸ ਨੇ, ਉਹਨਾਂ ਦਾ ਇਹ ਵਿਸ਼ਵਾਸ ਹੈ ਜਦੋਂ ਕਿ ਬਾਕੀ ਜਿੰਨੇ ਵੀ ਧਰਮ ਨੇ, ਚਾਹੇ ਉਹ ਸਿੱਖ ਧਰਮ ਹੈ, ਚਾਹੇ ਉਹ ਬੁੱਧਿਜ਼ਮ ਹੈ, ਚਾਹੇ ਉਹ ਜੈਨਿਜ਼ਮ ਹੈ, ਚਾਹੇ ਉਹ ਹਿੰਦੂਇਜ਼ਮ ਹੈ, ਚਾਹੇ ਉਹ ਕ੍ਰਿਸਚੈਨਿਟੀ ਹੈ, ਇਸਲਾਮ ਹੈ, ਜ਼ੂਰਾਇਜ਼ਮ ਹੈ, ਤਾਓਇਜ਼ਮ ਹੈ, ਸਾਰੇ ਦੇ ਸਾਰੇ ਇਸ ਗੱਲ ਨੂੰ ਮੰਨਦੇ ਨੇ ਕਿ ਸਾਰੀਆਂ ਜੂਨੀਆਂ ਨੇ ਆਤਮਾ ਸਭ ਦੀ ਇੱਕੋ ਹੀ ਹੈ ਤੇ ਕਰਮਾਂ ਦੇ ਹਿਸਾਬ ਦੇ ਨਾਲ ਅਸੀਂ ਅਪਗ੍ਰੇਡ ਹੁੰਦੇ ਰਹਿੰਦੇ ਹਾਂ। ਜੇ ਸਾਡੇ ਬਹੁਤ ਚੰਗੇ ਕਰਮ ਹੋਏ ਤਾਂ ਸਾਨੂੰ ਇਹ ਮਨੁੱਖੀ ਸਰੀਰ ਮਿਲਿਆ ਤੇ ਇਹਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ। ਜੇ ਫਾਇਦਾ ਨਾ ਉਠਾਇਆ ਤਾਂ ਮੁੜ ਕੇ ਅਸੀਂ ਗੰਦਗੀ ਦੇ ਕੀੜੇ ਹੀ ਬਣਨਾ। ਦੇਖ ਲਓ ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ, ਕਦੇ ਦੇਖੋ ਤਾਂ ਸਹੀ। ਜਿਵੇਂ ਰਾਤ ਨੂੰ ਕਦੇ ਟਿੱਕੀ, ਰਾਤ ਨੂੰ ਦੇਖੋ ਸੂਈ ਸਾਨੂੰ ਟਿਕ 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 ਦੀ ਆਵਾਜ਼ ਆਉਂਦੀ ਹੈ, ਉਂਝ ਨਹੀਂ ਸੁਣਦੀ। ਇਸੇ ਤਰ੍ਹਾਂ ਹੀ ਜੇ ਅਸੀਂ ਠੰਡੇ ਦਿਲ ਦੇ ਨਾਲ ਸੋਚ ਵਿਚਾਰ ਕਰੀਏ, ਆਪਣੇ ਬਾਰੇ ਸੋਚ ਕੇ ਦੇਖੋ। ਫਰੀਦ ਸਾਹਿਬ ਨੇ ਕਿਹਾ ਸੀ, ਸ਼ੇਖ ਫਰੀਦ ਨੀ, ਇਹ ਫਰੀਦ ਸਾਹਿਬ ਹੀ ਹੋਏ ਨੇ, ਉਹਨਾਂ ਨੇ ਕਿਹਾ ਸੀ ਦੇਖ ਫਰੀਦਾ ਝੂੜੀਆਂ। ਫਰੀਦ ਸਾਹਿਬ ਕਹਿੰਦੇ ਨੇ ਆਪਣੇ ਮੂੰਹ ਤੇ ਝੂੜੀਆਂ ਦੇਖ, ਪਹਿਲਾਂ ਝੂੜੀਆਂ ਨੀ ਪਈਆਂ ਹੁੰਦੀਆਂ ਸੀ। ਦੇਖ ਫਰੀਦਾ ਰਿੰਕਲਸ ਝੂੜੀਆਂ, ਦੇਖ ਫਰੀਦਾ ਝੂੜੀਆਂ, ਦਾੜੀ ਹੋਈ ਪੂਰ। ਆ ਜਿਹੜੀ ਸਾਡੀ ਦਾੜੀ ਹੈ ਨਾ, ਅਸੀਂ ਬੇਸ਼ੱਕ ਰੰਗ ਕਰ ਲੈਂਦੇ ਹਾਂ ਜਾਂ ਅਸੀਂ ਸ਼ੇਵ ਕਰਕੇ ਛੁਪਾ ਲੈਂਦੇ ਹਾਂ, ਪਰ ਉਹ ਚਿੱਟੇ ਵਾਲ ਆ ਗਏ ਹੁਣ ਸਾਡੇ। ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਅਸੀਂ ਜਿਹੜੇ 40-50 ਸਾਲ ਕੱਢ ਲਏ, ਮੈਂ 70 ਤੋਂ ਉੱਪਰ ਹੋ ਗਿਆ ਤੇ 70 ਸਾਲ ਨਿਕਲ ਗਏ, ਹੁਣ ਤਾਂ ਮੌਤ ਦੇ ਬਿਲਕੁਲ ਨੇੜੇ ਖੜੇ। ਇਹ ਵੀ ਨੀ ਪਤਾ ਹੁਣ ਜਿਹੜਾ ਪ੍ਰੋਗਰਾਮ ਰੇਡੀਓ ਦਾ ਕਰਕੇ ਜਾਵਾਂਗੇ ਘਰੇ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ, ਉਸ ਦਾ ਐਕਸੀਡੈਂਟ ਨਾਲ ਸਿੱਧਾ ਹੀ ਫਿਊਨਰਲ ਹੋਮ ਜਾਈਏ। ਸੋ ਇਸ ਕਰਕੇ ਸਾਨੂੰ ਬਾਰ 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 ਟਾਈਮ ਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ। ਟਾਈਮ ਕਦੇ ਰੋਕਦਾ ਨਹੀਂ ਹੈ, ਟਾਈਮ ਤੇ ਵੀ ਸਾਨੂੰ ਕੀ ਪਤਾ, ਜਿਹੜਾ ਟਾਈਮ ਨਿਕਲ ਗਿਆ ਆਉਣ ਵਾਲਾ ਸਮਾਂ ਸਾਨੂੰ ਹਸਾਊਗਾ ਕਰਵਾਊਗਾ। ਸੋ ਜਿਹੜਾ ਅੱਜ ਦਾ ਸਮਾਂ ਉਹ ਤੋਂ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ। ਸੋ ਇਹਦਾ ਫਾਇਦਾ ਕਿਵੇਂ ਲਵਾਂਗੇ ਕਿ ਸਾਨੂੰ ਆਪਣੇ ਆਪ ਨੂੰ ਠੰਡੇ ਦਿਲ ਦੇ ਨਾਲ ਬੈਠ ਕੇ ਇਹ ਸੋਚਣ ਦੀ ਲੋੜ ਹੈ ਕਿ ਜਿਹੜਾ ਸਾਡਾ ਸਰੀਰ ਹੈ ਇਹ ਕੇਵਲ ਹੱਡ ਚਮ ਮਾਸ ਦਾ ਨਹੀਂ ਬਣਿਆ ਹੋਇਆ, ਇਹ ਕੇਵਲ ਬ੍ਰੇਨ, ਹਾਰਟ, ਕਿਡਨੀ, ਲੀਵਰ, ਸਟਮਕ, ਬਲੱਡ ਦਾ ਨਹੀਂ ਬਣਿਆ ਹੋਇਆ। ਇਹ ਸਾਰੇ ਕੰਮ ਕਰਦੇ ਨੇ, ਪਰ ਇਹ ਸਾਰੇ ਕੰਮ ਕਿਵੇਂ ਕਰਦੇ ਨੇ, ਇਹਨਾਂ ਨੂੰ ਚਲਾਉਣ ਵਾਲੀ ਇੱਕ ਹੋਰ ਤਾਕਤ ਹੈ। ਜਿੰਨਾ ਚਿਰ ਤੱਕ ਉਹ ਤਾਕਤ ਸਾਡੇ ਵਿੱਚ ਹੈ, ਚਾਹੇ ਕੌਸਮਿਕ ਪਾਵਰ ਕਹਿ ਲਓ, ਰੂਹ ਕਹਿ ਲਓ, ਆਤਮਾ ਕਹਿ ਲਓ, ਉਹ ਜਿੰਨਾ ਚਿਰ ਹੈਗਾ ਉਨਾ ਚਿਰ ਅਸੀਂ ਭੱਜੇ ਫਿਰਦੇ ਹਾਂ। ਜਦੋਂ ਉਹ ਕੌਸਮਿਕ ਪਾਵਰ ਨਿਕਲ ਗਈ, ਜਦੋਂ ਸਾਡੀ ਰੂਹ ਆਤਮਾ ਸਰੀਰ ਦਾ ਸਾਥ ਛੱਡ ਗਈ, ਇਹਦੀ ਕੀਮਤ ਮਿੱਟੀ ਹੈ। ਦੇਖੋ ਕਿਵੇਂ ਹੈ ਸਾਡੀ ਜ਼ਿੰਦਗੀ ਦੀ ਹਕੀਕਤ ਕੀ ਹੈ। ਫਰੀਦ ਕਹਿੰਦੇ ਨੇ ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਖੁੱਲੀ। ਜਦੋਂ ਅਸੀਂ ਮਰ ਜਾਂਦੇ ਨਾ, ਮੁਸਲਮਾਨ ਭਰਾ ਆਉਂਦੇ ਨੇ, ਉਹ ਜ਼ਮੀਨ ਦੇ ਵਿੱਚ ਕਈਆਂ ਮਾਰ ਮਾਰ ਕੇ ਉਹਦੇ ਵਿੱਚ ਟੂਆ ਪੱਟਦੇ ਨੇ 4 ਫੁੱਟ ਬਾਈ 6 ਫੁੱਟ ਦਾ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਨੂੰ ਖੋਲ ਲੈਂਦੇ ਨੇ, ਪਹਿਲਾਂ ਚੱਕ ਲੈਂਦੇ, ਖੋਲ ਲੈਂਦੇ, ਥੱਲੇ ਪੱਟ ਲੈਂਦੇ ਨੇ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਸਾਡਾ ਸਰੀਰ ਉਹਦੇ ਉੱਤੇ ਰੱਖ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹਦੇ ਉੱਤੇ ਮਿੱਟੀ ਪਾ ਦਿੰਦੇ ਨੇ। ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, 3 ਗੱਲਾਂ ਨੇ। ਪਹਿਲਾਂ ਅਸੀਂ ਮਿੱਟੀ ਪੱਟ ਕੇ ਟੋਆ ਪੱਟ ਲੈਂਦੇ ਹਾਂ, ਫਿਰ ਆ ਜਿਹੜਾ ਸਾਡਾ ਸਰੀਰ ਹੈ ਜੀ ਟਪੂ ਟਪੂ ਕਰਦੇ ਹਾਂ, ਇਹ ਮਿੱਟੀ ਬਣਿਆ ਹੁੰਦਾ ਉਹਦੇ ਵਿੱਚ ਰੱਖ ਦਿੰਦੇ, ਮਿੱਟੀ ਉੱਤੇ ਮਿੱਟੀ ਡੁੱਲੀ ਰੱਖ ਕੇ ਉਹਦੇ ਉੱਤੇ ਲੋਕ ਜਿਹੜੇ ਗਏ ਹੁੰਦੇ ਨੇ ਉਹਦੇ ਉੱਤੇ ਮਿੱਟੀ ਪਾ ਦਿੰਦੇ ਨੇ। ਇਹ ਜਿਹੜੀ ਮਿੱਟੀ ਹੈ ਸਾਡਾ ਸਰੀਰ, ਮਿੱਟੀ ਹੱਸੀ ਮਿੱਟੀ ਰੋਈ ਫੇਰ ਖੂੜ ਕੇ ਮਿੱਟੀ ਹੋਈ, ਸਾਡੀ ਜ਼ਿੰਦਗੀ ਦੀ ਹਕੀਕਤ ਇਹੀ ਹੈ ਨਾ। ਕਦੇ ਅਸੀਂ ਹੱਸ ਪੈਂਦੇ ਹਾਂ, ਕਦੇ ਰੋ ਲੈਂਦੇ ਹਾਂ, ਕਦੇ ਦੁੱਖ ਆਉਂਦੇ ਹਾਂ, ਕਦੇ ਤਕਲੀਫਾਂ ਆਉਂਦੀਆਂ, ਕਦੇ ਚੰਗੇ ਦਿਨ ਆ ਜਾਂਦੇ ਨੇ। ਆਹੀ ਸਾਡਾ ਡਰਾਮਾ, ਵੀ ਆਰ ਐਕਟਰ ਇਨ ਦਾ ਸਟੇਜ। ਸਟੇਜ ਤੋਂ ਜਦੋਂ ਉਤਰਦੇ ਹਾਂ, ਨਾ ਕੋਈ ਰਾਜਾ ਹੁੰਦਾ, ਨਾ ਕੋਈ ਰਾਣੀ ਹੁੰਦੀ, ਨਾ ਕੋਈ ਵਿਲੇਨ ਹੁੰਦਾ। ਜਿੰਨਾ ਚਿਰ ਅਸੀਂ ਸਟੇਜ ਦੇ ਉੱਤੇ ਇੱਕ ਡਰਾਮਾ ਕਰਦੇ ਹਾਂ, ਜਿੰਨੀ ਕੁ ਜ਼ਿੰਦਗੀ ਮਿਲੀ ਹੈ ਇਹੀ ਸਾਡਾ ਡਰਾਮਾ। ਤੇ ਜਦੋਂ ਸਾਨੂੰ ਜ਼ਮੀਨ ਤੋਂ ਉਤਰ ਗਏ, ਸਾਹ ਨਿਕਲ ਗਏ, ਤੇ ਖੇਡ ਖੂਡ ਕੇ ਮਿੱਟੀ ਹੋਈ ਤੇ ਮੁੜ ਕੇ ਮਿੱਟੀ ਬਣ ਜਾਣਾ। ਸੋ ਇਸ ਕਰਕੇ ਸਾਡੀ ਲਾਈਫ ਦੀ ਇੰਪੋਰਟੈਂਸ ਬਹੁਤ ਵੱਡੀ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੀ ਸਾਡੀ ਆਤਮਾ ਹੈ ਨਾ, ਉਹ ਕਿੱਥੋਂ ਆਈ ਹੈ, ਉਹ ਆਤਮਾ ਜਾਊਗੀ ਕਿੱਥੇ ਤੇ ਕਿੱਥੇ ਉਹਦਾ ਟਿਕਾਣਾ। ਤੂੰ ਕਿੱਧਰੋਂ ਆਇਆ, ਕਿੱਧਰ ਜਾਣਾ, ਆਪਣਾ ਦੱਸ ਟਿਕਾਣਾ। ਜਿਹੜੀ ਉਹ ਆਤਮਾ ਹੈ ਉਹ ਆਈ ਕਿੱਥੋਂ ਹੈ ਤੇ ਉਹ ਜਾਊਗੀ ਕਿੱਥੇ, ਉਹਦਾ ਅੰਤਿਮ ਪੜਾਅ ਕਿੱਥੇ ਹੈ, ਇਹਨੂੰ ਸਮਝਣ ਦੀ ਲੋੜ ਹੈ। ਕਿਉਂਕਿ ਸਰੀਰ ਨੂੰ ਤਾਂ ਪਤਾ ਵੀ ਬਾ ਜੀ ਗੋਡੇ ਦੁਖਦੇ ਨੇ, ਕੈਪਸੂਲ ਲੈ ਲਾਂਗੇ, ਆਹ ਕਰਾ ਲਾਂਗੇ, ਉਹ ਕਰਾ ਲਾਂਗੇ, ਵਾਹ ਕਰਾ ਲਾਂਗੇ, ਐਕਸਰਸਾਈਜ਼ ਕਰ ਲਾਂਗੇ, ਪਰ ਜਿਹੜੀ ਅਸਲੀ ਚੀਜ਼ ਆਤਮਾ ਸਾਡੀ ਰੂਹ ਹੈ, ਉਹਨੇ ਕਿੱਥੋਂ ਆਈ ਹੈ, ਕਦੋਂ ਜਾਣਾ। ਦੇਖੋ ਮਾਂ ਦੇ ਪੇਟ ਦੇ ਵਿੱਚ ਇੱਕ ਸਰੀਰ ਦੇ ਲੋਥੜਾ ਹੁੰਦਾ, ਮਾਸ ਹੁੰਦਾ, ਉਹ ਮਾਸ ਦੇ ਵਿੱਚ ਜਿਹੜੀ ਆਤਮਾ ਆਉਂਦੀ ਹੈ ਉਹ ਪਰਮਾਤਮਾ ਨੇ ਭੇਜੀ ਹੈ, ਤੇ ਮੁੜ ਕੇ ਆਤਮਾ ਦਾ ਉਦੇਸ਼ ਉਸ ਪਰਮਾਤਮਾ ਦੇ ਨਾਲ ਹੀ ਮਿਲਾਪ ਕਰਨਾ ਹੈ। ਜਿਸ ਤਰ੍ਹਾਂ ਕੋਈ ਬੱਚਾ ਮੋਮਬੱਤੀ ਉਹਦੇ ਚਲ ਹੱਥ ਚ ਫੜੀ ਵੀ ਸੀਗੀ, ਕਿਸੇ ਸਿਆਣੇ ਬੰਦੇ ਨੇ ਉਹਨੂੰ ਪੁੱਛਿਆ, ਸਿਆਣੇ ਤੋਂ ਮਤਲਬ ਵੱਡੀ ਉਮਰ ਵਾਲੇ ਨੇ, ਕਿ ਬੇਟਾ ਆਹ ਜਿਹੜੀ ਲਾਈਟ ਜਾਗਦੀ ਹੈ ਮੋਮਬੱਤੀ ਦੀ, ਇਹ ਕਿੱਥੋਂ ਕਿਵੇਂ ਜਲਾਈ ਹੈ, ਕਿੱਥੋਂ ਆਈ ਹੈ? ਉਹ ਕਹਿੰਦਾ ਅੰਕਲ ਜੀ ਮੈਂ ਸਮਝਿਆ ਨਹੀਂ। ਕਹਿੰਦਾ ਬੇਟਾ ਮੈਂ ਇਹ ਪੁੱਛਿਆ ਵੀ ਜਿਹੜੀ ਮੋਮਬੱਤੀ ਦੀ ਲਾਈਟ ਹੈ ਇਹ ਕਿੱਥੋਂ ਆਈ ਹੈ? ਉਹਦਾ ਮਤਲਬ ਬੱਚੇ ਵੱਡੇ ਆਦਮੀ ਦਾ ਸੀ ਵੀ ਇਹ ਕਹੂਗਾ ਜੀ ਮੈਂ ਤਾਂ ਦੀਵਾ ਸਲਾਈ ਨਾ ਚਲਾਈ ਹੈ ਜਾਂ ਲਾਈਟਰ ਨਾ ਚਲਾਈ ਹੈ। ਬੱਚਾ ਗੁਣੀ ਗਿਆਨੀ ਸੀਗਾ, ਧਾਰਮਿਕ ਬੰਦਾ ਸੀ, ਰੂਹਾਨੀ ਬੰਦਾ ਸੀ, ਉਹ ਕਹਿੰਦਾ ਅੰਕਲ ਜੀ ਤੁਸੀਂ ਪੁੱਛਦੇ ਹੋ ਇਹ ਲਾਈਟ ਕਿੱਥੋਂ ਆਈ ਹੈ, ਉਹਨੇ ਫੂਕ ਮਾਰਤੀ ਮੋਮਬੱਤੀ ਨੂੰ। ਕਹਿੰਦਾ ਹੁਣ ਐਂ ਦੱਸੋ ਪਹਿਲਾਂ ਗਈ ਕਿੱਥੋਂ ਆ, ਜੇ ਤੁਹਾਨੂੰ ਆਈ ਨਹੀਂ ਪਤਾ ਗਈ ਕਿੱਥੋਂ ਆ, ਫਿਰ ਤੁਹਾਨੂੰ ਆਈ ਕਿੱਥੋਂ ਪਤਾ ਲੱਗੂ ਆਈ ਕਿੱਥੋਂ ਆ? ਸੋ ਆਈ ਕਿੱਥੋਂ ਤੇ ਗਈ ਕਿੱਥੋਂ ਇਹ ਉਹ ਨਹੀਂ ਪਤਾ ਲੱਗੂਗਾ ਵੈਨ ਯੂ ਗੋ ਵਿਦ ਇਨ। ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਣ ਦੀ ਲੋੜ ਹੈ। ਤਾਂਹੀਓ ਤਾਂ ਜਿੰਨੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਗੁਰੂ ਸਾਹਿਬਾਨ ਅੱਜ ਤੱਕ ਹੋਏ ਨੇ ਜਾਂ ਆਉਣ ਵਾਲੇ ਸਮੇਂ 'ਚ ਹੋਣਗੇ, ਉਹ ਸਾਨੂੰ ਕਹਿੰਦੇ ਨੇ ਕਿ ਇਹ ਜਿਹੜਾ ਸਾਡਾ ਸਰੀਰ ਹੈ, ਮਨੁੱਖਾ ਜਨਮ ਹੈ, ਇਹ ਨਰ ਨਰੈਣੀ ਦੇਹ ਹੈ ਜਿਹਦੇ ਵਿੱਚ ਖੁਦ ਨਰਾਇਣ ਬੈਠਾ ਹੋਇਆ ਹੈ। ਵੀ ਆਰ ਪੋਟੈਂਸ਼ੀਅਲ ਗੋਡ। ਸਾਡੀ ਜੋਤ ਬੁਝੀ ਵੀ ਹੈ, ਜੋਤ ਤਾਂ ਜਗ ਰਹੀ ਹੈ, ਅਸੀਂ ਉਹਦੇ ਦਰਸ਼ਨ ਨਹੀਂ ਕੀਤੇ, ਅੰਦਰੋਂ ਉਹਦੇ ਨਾਲ ਮਿਲਾਪ ਨਹੀਂ ਕੀਤਾ, ਜਿਸ ਕਰਕੇ ਸਾਨੂੰ ਗਿਆਨ ਨਹੀਂ। ਇਸੇ ਕਰਕੇ ਜਿੰਨਾ ਚਿਰ ਸਾਨੂੰ ਗਿਆਨ ਨਹੀਂ, ਅਸੀਂ ਉਹੀ ਜਿਵੇਂ ਫਰੀਦ ਸਾਹਿਬ ਨੇ ਖਾ ਪੀ ਕੇ ਨਿੰਦਿਆ ਚੁਗਲੀ ਕਰਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਦੇਖੋ ਆਪਾਂ ਇੰਡੀਆ ਦੇ ਵਿੱਚ ਪਸ਼ੂਆਂ ਦੇ ਮੇਲੇ ਲੱਗਦੇ ਦੇਖੇ ਨੇ, ਉੱਥੇ ਗਊਆਂ ਵੀ ਵਿਕਦੀਆਂ, ਮੈਸਾਂ ਵੀ ਵਿਕਦੀਆਂ, ਬੱਕਰੀਆਂ ਵੀ ਵਿਕਦੀਆਂ। ਕਿਸੇ ਨੇ ਅੱਜ ਤੱਕ ਗਊ ਨੂੰ ਕਿਹਾ ਵੀ ਗਊਏ ਤੂੰ ਗਊ ਬਣ ਜਾ, ਮੈਸੇ ਤੂੰ ਮੈਸੇ ਬਣ ਜਾ, ਕੁੱਤਿਆ ਤੂੰ ਕੁੱਤਾ ਬਣ ਜਾ? ਪਰ ਜਦੋਂ ਵੀ ਅਸੀਂ ਕਿਸੇ ਰਿਲੀਜੀਅਸ ਪਲੇਸ ਤੇ ਜਾਂਦੇ ਹਾਂ, ਧਾਰਮਿਕ ਸਥਾਨ ਤੇ ਜਾਂਦੇ ਹਾਂ, ਉੱਥੇ ਸਾਨੂੰ ਸਮਝਾਇਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਅਜੀਬ ਨਹੀਂ ਗੱਲ ਕਿ ਕੁੱਤੇ ਘੋੜੇ ਨੂੰ ਕੋਈ ਨਹੀਂ ਕਹਿੰਦਾ, ਸਾਨੂੰ ਹੀ ਕਹਿੰਦੇ ਨੇ ਬੰਦਾ ਯਾ ਬੰਦਾ ਬਣ ਜਾ, ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਕਿਉਂਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾਂ ਕਰੇ ਦਿਨ ਰਾਤ। ਉਹ ਕਹਿੰਦੇ ਵੀ ਭਰਾਵਾ ਤੈਨੂੰ ਜਨਮ ਮਿਲਿਆ ਸੀਗਾ ਮਨੁੱਖਾ, ਸਰਵ ਸ੍ਰੇਸ਼ਟ ਜੂਨੀ ਹੈ, ਤੂੰ ਸਭ ਤੋਂ ਟੌਪ ਆਫ ਦਾ ਕ੍ਰੀਏਸ਼ਨ ਹੈ, ਪਰ ਜਿਹੜੇ ਤੇਰੇ ਕੰਮ ਨੇ ਉਹ ਪਸ਼ੂਆਂ ਤੋਂ ਵੀ ਬਦਤਰ ਨੇ। ਪਸ਼ੂਆਂ ਵਾਲੇ ਕੰਮ ਕਰਦਾ, ਖਾ ਲਿਆ, ਪੀ ਲਿਆ, ਸੌ ਲਿਆ, ਅਸੀਂ ਤਾਂ ਪਸ਼ੂਆਂ ਤੋਂ ਵੀ ਮਾੜੇ ਹਾਂ। ਪਸ਼ੂ ਵੀ ਜਦੋਂ ਮਰ ਜਾਂਦੇ ਨੇ ਉਹਦੀ ਚਮੜੀ ਲਾ ਕੇ ਜੁੱਤੇ ਬੰਨਦੇ ਨੇ, ਪਰਸ ਬੰਨਦੇ, ਦਵਾਈਆਂ ਦੇ ਕੰਮ ਆਉਂਦੇ ਨੇ, ਸਾਡੀ ਤਾਂ ਚਮੜੀ ਵੀ ਕਿਸੇ ਕੰਮ ਨਹੀਂ। ਇਸ ਕਰਕੇ ਅਸੀਂ ਪਸ਼ੂਆਂ ਤੋਂ ਵੀ ਬਦਤਰ ਹਾਂ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਨਿਕਲ ਰਹੀ ਹੈ ਨਾ ਫਟਾਫਟ ਫਟਾਫਟ, ਉਹਨੂੰ ਉਹਦੇ ਬਾਰੇ ਸੋਚੋ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਭੇਡ ਚਾਲ ਦੇ ਮਗਰ ਨਾ ਚੱਲੋ ਕਿ ਸ਼ਾਮ ਨੂੰ ਦਾਰੂ ਹੀ ਪੀਣੀ ਆ, ਭੰਗ ਦੇ ਪਕੌੜੇ ਹੀ ਖਾਣੇ ਨੇ, ਕਿਸੇ ਨੂੰ ਛੇੜ ਲਿਆ, ਇੱਧਰ ਉੱਧਰ ਕਰ ਲਿਆ। ਸਗੋਂ ਆਪਣੀ ਜ਼ਿੰਦਗੀ ਦੀ ਜਿੰਨੀ ਵੀ ਬਚੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਤੇ ਜੇ ਸਮਝ ਕੇ ਉਸ ਦੇ ਮੁਤਾਬਕ ਚੱਲਾਂਗੇ, ਇੰਪੋਰਟੈਂਸ ਸਮਝਾਂਗੇ ਸਮੇਂ ਦੀ, ਤਾਂ ਜ਼ਿੰਦਗੀ ਬਦਲਣ ਲੱਗੇ
ਕਦੇ ਦੇਰ ਨਹੀਂ ਲੱਗਦੀ। ਫਿਰ ਜੋ ਤੁਹਾਨੂੰ ਆਨੰਦ ਆਉਂਦਾ ਨਾ, ਉਹ ਦਾਰੂ ਪੀ ਕੇ 20 ਰੁਪਏ ਕੇ ਚਿਕਨ ਗਰਦਨਾ ਮਰੋੜ ਕੇ ਆਨੰਦ ਨਹੀਂ ਆਉਂਦਾ। ਜਿਹੜਾ ਆਨੰਦ ਅੰਦਰੋਂ ਆਉਂਦਾ ਨਾ, ਉਹਦੀ ਕੋਈ ਰੀਸ ਨਹੀਂ ਕੀਤੀ ਜਾ ਸਕਦੀ। ਭੁਪਿੰਦਰ ਕੌਸ਼ਲ ਜੀ ਬਰਨਾਲੇ ਤੋਂ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਬਾਬਰ ਜੀ ਉਹਨਾਂ ਨੂੰ ਕਹਿੰਦੇ ਅਸੀਂ ਥੈਂਕ ਯੂ ਵੈਰੀ ਮੱਚ ਬਾਬਰ ਜੀ, ਕਿਉਂਕਿ ਸਾਡੀ ਜ਼ਿੰਦਗੀ ਦੀ ਇੰਪੋਰਟੈਂਸ ਇਹ ਹੈ, ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲੋ, ਚਾਰ ਦਿਨ ਕੀ ਜ਼ਿੰਦਗਾਨੀ ਮੇਂ। ਅਸੀਂ ਆਪਣੇ ਬਾਰੇ ਹੀ ਸੋਚਦੇ ਹਾਂ, ਕੋਈ ਲੋਕਾਂ ਦੀ ਭਲਾਈ ਲਈ ਵੀ ਕੰਮ ਕਰੋ। ਪੰਜਾਬ 'ਚ ਹੜ੍ਹ ਆ ਗਏ, ਲੋਕਾਂ ਦੇ ਘਰ ਢਹਿ ਗਏ, ਜਾਨਵਰ ਮਰ ਗਏ, ਸਾਨੂੰ ਪਰਮਾਤਮਾ ਨੇ ਵਧੀਆ ਰੋਟੀ ਦਿੱਤੀ ਆ, ਵਧੀਆ ਮਕਾਨ ਦਿੱਤੇ ਨੇ, ਕਾਰਾਂ ਦਿੱਤੀਆਂ, ਸਕੂਟਰ ਦਿੱਤੇ ਨੇ, ਥੋੜਾ ਜਿਹਾ ਤਿਲ ਫੁੱਲ ਉਹਨਾਂ ਦੀ ਮਦਦ ਵੀ ਕਰ ਦਿਓ, ਫੇਰ ਤਾਂ ਕੋਈ ਫਾਇਦਾ। ਨਹੀਂ ਤਾਂ ਆਪਣੇ ਲਈ ਸਾਰੀ ਗੱਲ ਕਰਦੇ ਹਾਂ। ਅਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਕੀ ਹਾਂ, ਸਾਰੀ ਜ਼ਿੰਦਗੀ ਪੈਸੇ ਦੇ ਮਾਂਗਰ, ਪਾਵਰ ਦੇ ਮਾਂਗਰ ਭੱਜੇ ਫਿਰਦੇ ਹਾਂ, ਜਿੰਨਾ ਮਰਜ਼ੀ ਪੈਸਾ ਆ ਜੇ, ਹੋਰ 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 ਹੋਰ, ਉਹਦਾ ਅੰਤ ਹੀ ਕੋਈ ਨਹੀਂ। ਅਗਾ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਾਨੂੰ ਮੌਤ ਦਾ ਪਤਾ ਹੀ ਨਹੀਂ। ਅਗਾ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਾਮਾਨ 100 ਬਰਸ ਕਾ ਪਲ ਕੀ ਖਬਰ ਨਹੀਂ, ਕਿੰਨਾ ਇਕੱਠਾ ਕਰੀ ਜਾਂਦੇ, ਇਹ ਨਹੀਂ ਪਤਾ ਮੌਤ ਕਦੋਂ ਹੋਜੂਗੀ। ਸਰਦਾਰ ਬੇਅੰਤ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਸੀ, ਉਹਨਾਂ ਨੂੰ ਪਤਾ ਸੀ ਕਿ ਐਲੀਵੇਟਰ ਚ ਉਤਰੇ ਆ ਵੀ ਕਾਰ ਚ ਪੈਰ ਰੱਖਿਆ ਬੰਬ ਦੇ ਨਾਲ ਬਲਾਸਟ ਹੋ ਜਾਂਦਾ। ਇੰਦਰਾ ਗਾਂਧੀ ਨੂੰ ਪਤਾ ਸੀ ਇੰਟਰਵਿਊ ਦੇਣ ਆਈ ਕਿ ਗੋਲੀਆਂ ਨਾਲ ਭੁੰਨ ਦਿੱਤੀ ਜਾਊ। ਬੇਨਜ਼ੀਰ ਨੂੰ ਪਤਾ ਸੀ ਉਹਦੇ ਨਾਲ ਕਾਰ ਚੋਂ ਬਾਹਰ ਨਿਕਲ ਕੇ ਬਾਏ ਬਾਏ ਕਰਨ ਲੱਗੇ ਗੋਲੀ ਮਾਰ ਦਿੱਤੀ। ਸਦਾਮ ਹੁਸੈਨ ਨੂੰ ਨਾਲੀ ਚੋਂ ਫੜ ਲਿਆ, ਕਿਸੇ ਨੂੰ ਮੌਤ ਦਾ ਪਤਾ ਹੀ ਨਹੀਂ। ਫਿਰ ਅਸੀਂ ਪਿੱਛੇ ਦੁਨੀਆਂ ਦੀਆਂ ਧਨ ਦੌਲਤਾਂ ਨਫ਼ਰਤਾਂ ਚਲਾਕੀਆਂ, ਸਾਡੀਆਂ ਰਿਸ਼ਤੇਦਾਰੀਆਂ, ਰਿਸ਼ਤੇਦਾਰੀ ਕੀ ਹੈ ਮੈਨੂੰ, ਲਵਲੀ ਟਰੈਵਲ ਐਂਡ ਟੂਰ ਤੇ ਅਸੀਂ ਇੰਡੀਆ ਦੀਆਂ ਟਿਕਟਾਂ ਲਈਆਂ, ਕਿਉਂ ਅਸੀਂ ਜਨਵਰੀ ਦੇ ਮਿਡਲ ਦੇ ਵਿੱਚ ਜਾਣਾ। ਤੇ ਉਹਨੇ ਮੈਨੂੰ ਬੜੀ ਵਧੀਆ ਗੱਲ ਕਹੀ, ਸੋਨੀ ਜੀ ਨੇ, ਸੋਨੀ ਸੱਗੂ ਜੀ, ਉਹਨਾਂ ਨੇ ਕਿਹਾ ਜੀ ਰਿਸ਼ਤੇਦਾਰ ਕਾਹਦੇ ਹੁੰਦੇ ਨੇ, ਰਿਸ਼ਤੇਦਾਰ ਤਾਂ ਜਾਂ ਹਸਾਉਣ ਦੇ ਟਾਈਮ ਹਸਾਉਣ ਦੇ ਕੰਮ ਆਉਂਦੇ ਨੇ, ਜਾਂ ਰਵਾਉਣ ਦੇ ਕੰਮ ਆਉਂਦੇ ਨੇ, ਹੋਰ ਤਾਂ ਬਾਕੀ ਜ਼ਿੰਦਗੀ 'ਚ ਤਾਂ ਉਹੀ ਵਧੀਆ ਜਿਹੜੇ ਸਾਡੇ ਦੁੱਖ ਸੁੱਖ 'ਚ ਕੰਮ ਆਉਣ। ਜਦੋਂ ਕੋਈ ਜਵਾਕ ਜਾਮ ਮੰਗਿਆ ਉਦੋਂ ਰਿਸ਼ਤੇਦਾਰਾਂ ਦੇ ਡੱਬੇ, ਚਾਹੇ ਬੋਲ ਦਿਓ ਚਾਹੇ ਨਹੀਂ, ਜਦੋਂ ਕੋਈ ਮਰ ਗਿਆ ਫਿਰ ਆ ਕੇ ਅਫਸੋਸ ਕਰਨ ਲਈ ਉਹਨੇ, ਆਹੀ ਰਿਸ਼ਤੇਦਾਰਾਂ ਦਾ ਕੰਮ, ਦੁੱਖ ਸੁੱਖ ਤਾਂ ਨਹੀਂ ਖੜਦੇ। ਜਿੰਨੇ ਰਿਸ਼ਤੇਦਾਰ ਅੱਜ ਦੇ ਕਲਯੁੱਗ ਦੇ ਜ਼ਮਾਨੇ ਵਿੱਚ ਠੱਗੀਆਂ ਠੋਰੀਆਂ ਕਰਦੇ ਨੇ ਉੱਪਰੋਂ ਮਿੱਠੇ ਬਣ ਕੇ, ਤੇ ਉਹ ਜਿਹੜੀਆਂ ਠੱਗੀਆਂ ਨੇ, ਇੱਕ ਗੱਲ ਖਿਆਲ ਰੱਖਿਓ, ਇੱਕ ਠੱਗੀ ਕਰਦਾ ਚਲਾਕੀਆਂ ਕਰਕੇ, ਮਿੱਠੇ ਮਿੱਠੇ ਬੋਲ ਕੇ, ਕਾਗਜ਼ਾਂ ਦੀ ਹੇਰਾ ਫੇਰੀਆਂ ਕਰਕੇ, ਪੈਸੇ ਦੀ ਹੇਰਾ ਫੇਰ ਕੇ, ਉਹ ਕਹਿੰਦਾ ਪਤਾ ਹੀ ਨਹੀਂ ਲੱਗਿਆ। ਠੱਗੀ ਜਿਹਦੇ ਨਾਲ ਤੁਸੀਂ ਕਰਦੇ ਹੋ ਨਾ, ਉਹ ਤਾਂ ਇੱਕ ਨਾ ਇੱਕ ਦਿਨ ਫੇਰ ਵੀ ਸਮਝ ਜੂਗਾ, ਉਹ ਤਾਂ ਫੇਰ ਲਾਈਨ ਤੇ ਆਜੂਗਾ। ਪਰ ਜਿਹੜਿਆਂ ਨੇ ਠੱਗੀਆਂ ਕੀਤੀਆਂ ਨੇ, ਉਸ ਉਹ ਦਿਨ ਕਿਸੇ ਨੂੰ ਪਤਾ ਨਹੀਂ ਲੱਗਿਆ, ਉਹਨੂੰ ਰੱਬ ਨੂੰ ਪਤਾ ਹੈ, ਪਤਾ ਦੂਜੇ ਨੂੰ ਵੀ, ਉਹ ਬੋਲਦਾ ਨਹੀਂ ਸਿਰਫ ਆਪਣੇ ਰਿਸ਼ਤੇ ਨਿਭਾਉਂਦਾ, ਉਹਨੂੰ ਹਰ ਗੱਲ ਪਤਾ, ਮੂੰਹ ਬੰਦ ਰੱਖਦਾ ਵੀ ਚੱਲ ਕਾਹਦੇ ਲਈ ਹੈ, ਕਿਉਂਕਿ ਉਹਦਾ ਯਕੀਨ ਹੈ ਠੱਗੀ ਕਰਨ ਵਾਲੇ ਦਾ ਬੇੜਾ ਗਰਕ ਹੋਣਾ ਹੀ ਹੋਣਾ, ਇਹ ਗੱਲ ਲੜ ਬੰਨ ਲਓ ਪੱਕੇ ਤੌਰ ਤੇ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਸ ਸਮਝਣ ਦੀ ਲੋੜ ਹੈ। ਰਾਮ ਗਿਓ ਰਾਵਣ ਗਿਓ ਜਾ ਕਾਵੋ ਪਰਿਵਾਰ, ਕਹੋ ਨਾਨਕ ਉੱਥਰ ਨਹੀਂ ਸੁਪਨੇ ਜੋ ਸੰਸਾਰ। ਗੁਰੂ ਸਾਹਿਬਾਨ ਸਮਝਾਉਂਦੇ ਨੇ ਵੀ ਇੱਥੇ ਤਾਂ ਰਾਮ ਚੰਦਰ ਜੀ ਚਲੇ ਗਏ, ਰਾਵਣ ਚਲੇ ਗਿਆ, ਕਿੰਨਾ ਵੱਡਾ ਪਰਿਵਾਰ ਸੀਗਾ। ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਜਦੋਂ ਰਾਤ ਨੂੰ ਮੰਜੇ ਤੇ ਪੈਂਦੇ ਹਾਂ ਸੁਪਨੇ ਚ, ਤਾਂ ਕਦੇ ਕਦੇ ਅਸੀਂ ਮੋਦੀ ਸਾਹਿਬ ਬਣ ਜਾਂਦੇ ਹਾਂ, ਕਦੇ ਧਰਮਿੰਦਰ ਬਣ ਜਾਂਦੇ, ਕਦੇ ਅਮਿਤਾਭ ਬੱਚਨ, ਕਦੇ ਡਾਕੂ ਬਣ ਜਾਂ, ਕਦੇ ਕੁੱਟ ਪੈ ਰਹੀ ਹੈ। ਜਦੋਂ ਅੱਖ ਖੁੱਲਦੀ ਅਸੀਂ ਦੇਖਦੇ ਹਾਂ ਵੀ ਸੁਪਨਾ ਹੀ ਸੀ। ਇਸੇ ਤਰ੍ਹਾਂ ਹੀ ਜ਼ਿੰਦਗੀ ਇੱਕ ਸੁਪਨਾ, ਜਿਸ ਤਰ੍ਹਾਂ ਹੋਟਲ 'ਚ ਰਹਿੰਦੇ ਹਾਂ ਅਸੀਂ, ਸਿੰਗਾਪੁਰ ਹੁਣ ਉੱਥੇ ਜਾਣਾ, ਸਿੰਗਾਪੁਰ ਚਲੋ, ਇੰਡੋਨੇਸ਼ੀਆ ਚਲੇ ਗਏ, ਕੁਆਲਾ ਲੰਪੁਰ ਚਲੇ ਗਏ, ਉਹ 10-15 ਦਾ ਹੁਣ ਤੋਂ ਹੀ ਚਾਅ ਚੜਿਆ ਵੈ ਵੀ ਕਿਹੜੇ ਹੋਟਲ 'ਚ ਰਹਾਂਗੇ, ਕੀ ਘੁੰਮਾਂਗੇ। ਤੇ ਜਿੱਦਣ ਉਹ ਦਿਨ ਪੂਰੇ ਹੋ ਗਏ, ਚਾਕੇ ਵਾਲੇ ਬਾਹਰ ਮਾਰਨਾ ਕਮਰੇ 'ਚੋਂ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਲਾਈਫ ਹੈ ਨਾ, ਉਹ 50-60 ਸਾਲ ਵਾਸਤੇ ਮਿਲੀ ਵੀ ਹੈ, ਇਹਦਾ ਫਾਇਦਾ ਲੈ ਲਓ। ਨਹੀਂ ਤਾਂ ਇੱਥੇ ਸਾਰੇ ਤੁਰ ਗਏ, ਕੋਈ ਭੁਲੇਖੇ ਚਲਾ ਰਹੀ ਹੋ ਕਿ ਮੈਂ ਤਾਂ ਇੱਥੇ ਪਰਮਾਨੈਂਟ ਰਹਿਣਾ। ਰਮੇਸ਼ ਜੋਧਪੁਰੀ ਆ ਜੀ, ਬਹੁਤ ਵਧੀਆ ਇਨਸਾਨ ਨੇ, ਮੈਨੂੰ ਫੋਨ ਨੰਬਰ ਵੀ ਇਹਨਾਂ ਨੇ ਪੁੱਛਿਆ ਸੀ, ਮੈਂ ਭੇਜ ਵੀ ਦਿੱਤਾ ਸਾਡੇ ਬਰਨਾਲੇ ਤੋਂ, ਇਹ ਵੀ ਇਹਨੇ ਸੁਣਦੇ ਨੇ, ਹਮੇਸ਼ਾ ਹੀ ਸੁਣਦੇ ਨੇ, ਥੈਂਕ ਯੂ ਵੈਰੀ ਮੱਚ ਰਮੇਸ਼ ਜੀ। ਕਿਉਂਕਿ ਸਾਨੂੰ ਲੋੜ ਹੈ ਕੰਟੈਂਟਮੈਂਟ ਕਰਨ ਦੀ, ਸਾਨੂੰ ਸਬਰ ਸੰਤੋਖ ਦੀ ਲੋੜ ਹੈ। ਜਿਹੜਾ ਬੰਦਾ ਸਬਰ ਸੰਤੋਖ ਨੂੰ ਭੁੱਲ ਜਾਂਦਾ ਨਾ, ਲਾਲਚੀ ਬੰਦੇ ਦਾ ਕਦੇ ਅੰਤ ਨਹੀਂ। ਆਸਾਂ ਪਰਬਤ ਜਿੰਨੀਆਂ ਮੌਤਨਾਮਾ ਹੇਠ, ਇੱਕ ਖੁਆਇਸ਼ ਪੂਰੀ ਹੁੰਦੀ ਆ, ਕਦੇ ਖਤਮ ਹੁੰਦੀ ਆ, ਨਾਲ ਹੀ ਦੋ ਹੋਰ ਹੋ ਜਾਂਦੀਆਂ, ਦੋ ਹੋ ਗਈਆਂ, ਚਾਰ ਹੋ ਗਈਆਂ, ਚਾਰ ਹੋ ਗਈਆਂ, ਅੱਠ ਹੋ ਗਈਆਂ, ਅੱਠ ਹੋ ਗਈਆਂ, 12 ਹੋ ਗਈਆਂ, ਇਹਨਾਂ ਨੂੰ ਫੂਕ ਨਿਕਲ ਜਾਂਦੀ ਹੈ। ਅਸੀਂ ਹਰ ਰੋਜ਼ ਲੜਾਈ ਝਗੜੇ ਕਰਦੇ ਰਹਿੰਦੇ ਆ ਰਿਸ਼ਤੇਦਾਰਾਂ ਨਾਲ, ਯਾਰਾਂ ਦੋਸਤਾਂ ਨਾਲ, ਕਦੇ ਪਲੇਟਫਾਰਮ ਚ ਗਏ, ਕਦੇ ਥੀਏਟਰ ਚ ਗਏ, ਕਦੇ ਲਾਈਨ ਚ ਨੀ ਲੱਗੇ। ਆਹ ਹੁਣ ਅਮੈਰੀਕਾ ਚ ਚੱਕ ਕੇ ਇੱਕ ਬੰਦੇ ਦੀ ਗਰਦਨੀ ਵੱਢਤੀ, ਤੁਸੀਂ ਸੁਣਿਆ ਹੋਊਗਾ, ਡੈਲਸ ਦੇ ਵਿੱਚ ਹੈ ਸ਼ਾਇਦ, ਮੈਂ ਗਲਤ ਨਾ ਹੋਵਾਂ। ਕੀ ਗੱਲ ਸੀਗੀ ਕਿ ਉਹ ਇੰਡੀਅਨ ਸੀਗਾ, ਗੋਰਾ ਗਿਆ ਸੀਗਾ, ਉਹ ਜਿਹੜਾ ਸੀਗਾ ਵਾਸ਼ਿੰਗ ਮਸ਼ੀਨ ਉਹ ਚੱਲ ਰਹੀ ਸੀ, ਉਹ ਮੈਨੇਜਰ ਸੀ ਇੰਡੀਅਨ, ਉਹ ਆਰਗੂਮੈਂਟ ਭੱਗ ਗਿਆ ਤੇ ਚੱਕ ਲਿਆ ਤਲਵਾਰ ਲਿਆ ਕੇ, ਜਿਵੇਂ ਆਪਾਂ ਚਿਕਨ ਦੀ ਗਰਦਨ ਮਰੋੜਦੇ ਹਾਂ ਤਾਂ ਹੱਥ ਨਾਲ ਮਰੋੜਦੇ ਆ, ਉਹਨੇ ਗਰਦਨ ਤੇ ਮਾਰਿਆ, ਉਹਦੇ ਬੱਚੇ ਵੀ ਖੜੇ ਜੀ, ਗਰਦਨ ਕੱਢ ਕੇ ਉਹ ਮਾਰੀ, ਬਾਅਦ ਚ ਫੁੱਟਬਾਲ ਠੇਡੇ ਮਾਰੇ ਉਹਦੇ। ਇਹ ਜਿਹਾ ਤਾਂ ਸਾਡਾ ਐਟੀਚਿਊਡ ਹੈ, ਅਸੀਂ ਲਾਈਫ ਨੂੰ ਸਮਝਣ, ਸਾਰੀ ਜ਼ਿੰਦਗੀ ਜੇਲਾਂ ਚ ਬੈਠੇ ਰਹੋਗੇ। ਸਵਰਨ ਕਮਲ ਜੀ ਕੋਟਕਪੂਰੇ ਤੋਂ ਨੇ, ਬਹੁਤ ਵਧੀਆ ਇਹਨਾਂ ਦੇ ਹੱਥ ਦੀ ਸਫਾਈ ਹੈ, ਡਰਾਇੰਗ ਮਾਸਟਰ ਨੇ। ਮੈਂ ਕੋਈ ਅੱਜ ਤੋਂ 40 ਸਾਲ ਪਹਿਲਾਂ ਮੇਰੇ ਵਾਈਫ ਉਹ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ ਜਿੱਥੇ ਡਰਾਇੰਗ ਮਾਸਟਰ ਸੀ, ਇਹਨਾਂ ਨੇ ਸਾਨੂੰ ਇੱਕ ਪੇਂਟਿੰਗ ਦਿੱਤੀ ਸੀ ਘੋੜੇ ਦੀ ਬਣਾ ਕੇ, ਉਹ ਅੱਜ ਵੀ ਘੋੜੇ ਸਾਡੇ ਲੱਗੇ ਨੇ ਔਰ ਹਮੇਸ਼ਾ ਅਸੀਂ ਯਾਦ ਕਰਦੇ ਹਾਂ। ਬਹੁਤ ਵਧੀਆ ਇਨਸਾਨ ਨੇ, ਪਰਮਾਤਮਾ ਇਹਨਾਂ ਨੂੰ ਖੁਸ਼ ਰੱਖੇ। ਸੋ ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਘਟਾਉਣ ਦੀ ਲੋੜ ਹੈ, ਲੜਾਈ ਝਗੜੇ ਖਤਮ ਕਰਨ ਦੀ ਲੋੜ ਹੈ। ਕਈ ਵਾਰੀ ਬੰਦਾ ਕਿਸੇ ਤੋਂ ਮਾਫ਼ੀ ਮੰਗ ਲੈਂਦਾ, ਕੋਈ ਮੂਹਰੇ ਨਹੀਂ ਬੋਲਦਾ, ਆਲਾ ਸੋਚਦਾ ਮੂਰਖੀ ਆ, ਡਰ ਗਿਆ, ਡਰਪੋਕ ਆ, ਡਰਪੋਕ ਨਹੀਂ ਹੁੰਦਾ, ਉਹਦੇ ਵਿੱਚ ਪਰਮਾਤਮਾ ਦੀ ਰਹਿਮਤ ਹੁੰਦੀ ਹੈ। ਕਿਉਂਕਿ ਜਿਹਦੇ ਰਹਿਮਤ ਨਹੀਂ ਉਹੀ ਪੰਗੇ ਪਾਉਂਦਾ, ਜਦੋਂ ਰਹਿਮਤ ਹੁੰਦਾ ਚੁੱਪ ਵਰਗੇ ਕੋਲੀਸ ਨਹੀਂ ਹੈ। ਕਈ ਚਲਾਕ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਨਾ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਹਿੰਦੇ ਨੇ ਇਹਨੂੰ ਨਾ ਦੱਸੀ, ਉਹਨੂੰ ਨਾ ਦੱਸੀ, ਆਪ ਸਾਰੇ ਪਾਸੇ ਉਹਦੀ ਭੰਡੀ ਪਿੱਟੀ ਜਾਂਦੇ ਨੇ, ਪਰ ਉਹਨੂੰ ਇਹ ਨਹੀਂ ਪਤਾ ਵੀ ਜਿਸ ਦਿਨ ਸਾਹਮਣੇ ਬੰਦੇ ਨੇ ਆਪਣਾ ਮੂੰਹ ਖੋਲਤਾ ਤੇ ਤੇਰੇ ਕੋਲ ਬਚਣਾ ਵੀ ਕੱਖ ਨਹੀਂ। ਉਹ ਰੱਬ ਤੋਂ ਡਰਦਾ, ਉਹ ਖਾਤਾ ਨਹੀਂ ਖੋਲਣਾ ਚਾਹੁੰਦਾ। ਜੇ ਉਹਨੇ ਕਿਤੇ ਖਾਤਾ ਖੋਲਿਆ ਨਾ, ਤਾਂ ਰਿਸ਼ਤੇਦਾਰਾਂ ਦੀ ਐਸੀ ਤੈਸੀ ਫਿਰ ਜਾਂਦੀ, ਜਿਹੜੀਆਂ ਚਲਾਕੀਆਂ ਚਲੁਕੀਆਂ ਕਰਦੇ ਫਿਰਦੇ ਨੇ। ਸੋ ਇਸ ਕਰਕੇ ਠੱਗੀਆਂ ਠੋਰੀਆਂ ਬੰਦ ਕਰੋ, ਕਿਉਂਕਿ ਇਹਦਾ ਹਿਸਾਬ ਤਾਂ ਬਹੁਤ ਬੁਰਾ। ਉਹ ਤੋਂ ਰੱਬ ਤੋਂ ਡਰੋ, ਉਹ ਦਿਨ ਤੋਂ ਡਰੋ। ਐਵੇਂ ਰੋਜ਼ ਜਹਾਨ ਨਾਲ ਲੜਦਾ ਏ, ਕਿਤੇ ਮਨ ਆਪਣੇ ਅੰਦਰ ਲੜਿਆ ਕਰ, ਲੋਕਾਂ ਨਾਲ ਲੜਾਈ ਝਗੜਾ ਕਰਦਾ। ਮਨ ਜਿਹੜਾ ਸਾਨੂੰ ਪੁੱਠੀਆਂ ਪੁੱਠੀਆਂ ਗੱਲਾਂ ਸਿਖਾਉਂਦਾ ਨਾ, ਹੇਰਾ ਫੇਰੀਆਂ ਕਰਨੀਆਂ, ਚਲਾਕੀਆਂ ਕਰਨੀਆਂ, ਇਹਨੂੰ ਪੁੱਛੋ, ਮਨ ਨੂੰ ਸਮਝਾਓ ਵੀ ਭਰਾਵਾ ਇਹਦਾ ਫਾਇਦਾ ਕੀ ਹੈ, ਲੋਕਾਂ ਨਾਲ ਨਾਰਾਜ਼ਗੀ। ਉਹ ਲੋਕੇ ਮੂਰਖ ਨਹੀਂ ਹੁੰਦੇ, ਸਭ ਸਮਝਦੇ ਨੇ, ਉਹ ਰਿਸ਼ਤੇ ਬਸ ਸਿਰਫ ਰਿਸ਼ਤਾ ਨਿਭਾਉਣ ਲਈ ਤਾਂ ਜਵਾਨ ਚੁੱਪ ਰੱਖਦੇ ਨੇ, ਅਦਰਵਾਈਜ਼ ਤਾਂ ਉਹਨਾਂ ਨੂੰ ਕੀ ਪਰਵਾਹ ਹੈ। ਜੇ ਚਾਰ ਬੰਦਿਆਂ ਚ ਬੈਠ ਕੇ ਤੁਹਾਡੀ ਐਸੀ ਤੈਸੀ, ਤੁਹਾਡੀ ਹਿਸਟਰੀ ਫਰੋਲ ਦੇਣ ਕਿ ਕਿਸ ਤਰ੍ਹਾਂ ਤੁਸੀਂ ਬੇਈਮਾਨੀਆਂ ਕੀਤੀਆਂ, ਕਿਸ ਤਰ੍ਹਾਂ ਤੁਸੀਂ ਕਾਗਜ਼ਾਂ ਦੇ ਇੱਧਰ ਉੱਧਰ ਕੀਤੇ, ਕਿਸ ਤਰ੍ਹਾਂ ਤੁਸੀਂ ਐਕਸੀਡੈਂਟ ਕਰਕੇ ਬੰਦੇ ਮਾਰਤੇ, ਮੁੜ ਕੇ ਕਿਸੇ ਦਿਨ ਹੋਰ ਲਿਖਾਤੇ, ਉਹਦਾ ਖਹਿੜਾ ਛੁੱਟਣਾ ਔਖਾ ਹੋਜੂ। ਇਸ ਕਰਕੇ ਸਵੈ ਪੜਚੋਲ ਕਰੋ, ਜਿੰਨੀ ਵੀ ਜ਼ਿੰਦਗੀ ਬਚੀ ਹੈ ਉਹਦੇ ਲਈ ਪਾਸ਼ਚਾਤਾਪ ਕਰੋ, ਸੈਟਲ ਯੂਅਰ ਪ੍ਰੀਵੀਅਸ ਅਕਾਊਂਟ, ਰਿਪੈਂਟ ਫਾਰ ਦੈਮ ਐਂਡ ਸਿਨ ਨੋ ਮੋਰ। ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਜਿਹੜਾ ਪੁਰਾਣਾ ਹਿਸਾਬ ਕਿਤਾਬ ਕਰ ਲਿਆ ਨਾ, ਉਹਦਾ ਪਾਸ਼ਚਾਤਾਪ ਕਰੋ, ਪਰਮਾਤਮਾ ਤੋਂ ਮਾਫ਼ੀ ਮੰਗੋ, ਅਗਲੇ ਦੇ ਘਰੇ ਜਾ ਕੇ ਮਾਫ਼ੀ ਮੰਗ ਲਓ, ਤੇ ਤੁਹਾਡਾ ਬਿਲਕੁਲ ਸਰਜੂਗਾ। ਕਿਉਂਕਿ ਪਰਮਾਤਮਾ ਬਖਸ਼ਿੰਦਾ, ਪਰਮਾਤਮਾ ਬਖਸ਼ਣਹਾਰ ਹੈ, ਪਰਮਾਤਮਾ ਦੂਜੇ ਦੇ ਸਰੀਰ ਚ ਸੱਚੇ ਦਿਲੋਂ ਮਾਫ਼ੀ ਮੰਗਦੇ, ਉਹ ਮੁੜ ਕੇ ਪਿਆਰ ਕਰਜੂਗਾ। ਨਹੀਂ ਤਾਂ ਗਰਦ ਦੇ ਉੱਤੇ ਗਰਦ, ਗਰਦ ਦੇ ਉੱਤੇ ਗਰਦ, ਚਲਾਕੀ ਦਰ ਚਲਾਕੀ ਦਰ ਚਲਾਕੀ ਦਰ ਚਲਾਕੀ ਕਰੀ ਜਾਣੀ ਉਹ ਮਿੱਠੀਆਂ ਗੱਲਾਂ ਬੋਲ ਕੇ, ਅੰਤ ਤੁਹਾਡਾ ਮਾੜਾ ਹੋਣਾ। ਕਿਉਂਕਿ ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਜਿਹੜੀਆਂ ਅਸੀਂ ਠੱਗੀਆਂ ਠੋਰੀਆਂ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ, ਪਾਪ ਕਰਦੇ ਹਾਂ, ਉਹਦੇ ਵਿੱਚ ਇਹ ਸ਼ਰਤ ਹੁੰਦੀ ਹੈ ਕਿ ਮੈਨੂੰ ਕੋਈ ਦੇਖ ਨਾ ਲਵੇ। ਜਦੋਂ ਅਸੀਂ 4 ਸਾਲ 10 ਸਾਲ ਦੀ ਬੱਚੀ ਦਾ ਰੇਪ ਕਰਦੇ ਹਾਂ, ਉਪਰੋਂ ਬੇਟੀ 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 ਕਰਦੇ ਹਾਂ, ਪਿੱਛੋਂ ਬਲਾਤਕਾਰ ਕਰਦੇ ਹਾਂ, ਉਦੋਂ ਕਹਿੰਦੇ ਹਾਂ ਇਹਦਾ ਪਿਓ ਨਾ ਦੇਖ ਲੇ, ਗੁਆਂਢੀ ਨਾ ਦੇਖ ਲੇ, ਮੇਰਾ ਮੁੰਡਾ ਕੁੜੀ ਨਾ ਦੇਖ ਲੇ। ਜਦੋਂ ਅਸੀਂ ਰਿਸ਼ਵਤ ਲੈਂਦੇ ਹਾਂ, ਉਦੋਂ ਕਹਿੰਦੇ ਅੰਡਰ ਦੀ ਟੇਬਲ ਦੇ ਦੇ, ਕੋਈ ਉਪਰੋਂ ਨਾ ਦੇਖ ਲੇ ਵੀ ਮੈਂ ਕਿਉਂ ਨਾ ਦੇਖ ਲੇ, ਵੀ ਇਹ ਗਲਤ ਕੰਮ ਹੋ ਰਿਹਾ। ਪਾਪ ਕਰੇ ਤੂੰ ਚੁੱਪ ਚੁਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਜੇ 10 ਰੁਪਏ ਮੰਦਰ ਚ ਦੇਣੇ ਆ, ਮਸਜਿਦ ਦੇਣੇ ਆ, ਗੁਰਦੁਆਰੇ ਦੇਣੇ ਆ, ਕਿਤੇ ਲੰਗਰ ਲਵਾਉਣਾ, ਉਹ ਕਹਿੰਦਾ ਨੌ ਬੋਲੋ ਜੀ, ਕਸ਼ਮੀਰੀ ਲਾਲ ਜੀ ਨੇ ਜੀ 100 ਰੁਪਇਆ ਦਾਨ ਦਿੱਤਾ ਜੀ, ਪੱਖੇ ਦੇ ਉੱਤੇ ਨੌ ਲਿਖਾਤਾ ਜੀ, ਜ਼ਮੀਨ ਤੇ ਫਰਸ਼ ਦੇ ਉੱਤੇ ਨੌ ਲਿਖਾਤਾ ਜੀ, ਪਤਾ ਲੱਗੂਗਾ। ਇਹ ਸਾਡੀ ਹਕੀਕਤ ਹੈ। ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਉਹ ਬਾਹਰੋਂ ਬੰਦਾ ਸਾਫ਼ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋ। ਜਿਹੜੇ ਪੋਲੀਟੀਸ਼ੀਅਨ ਨੇ, ਮੰਦਰ ਦੇ ਪੰਡਿਤ ਨੇ, ਗੁਰਦੁਆਰੇ ਦੇ ਭਾਈ ਜੀ ਨੇ, ਮਸਜਿਦਾਂ ਦੇ ਮੌਲਵੀ ਨੇ, ਕਿੰਨੀਆਂ ਵਧੀਆ ਰੱਬ ਦੀਆਂ, ਅੱਲਾ ਦੀਆਂ, ਖੁਦਾ ਦੀਆਂ, ਵਾਹਿਗੁਰੂ ਦੀਆਂ ਟੀਚਿੰਗ ਸਿਖਾਉਂਦੇ ਨੇ। ਆਪਾਂ ਸੋਚਦੇ ਹਾਂ ਬੜਾ ਭਲਾ ਮਾਨਸਾ ਬੜਾ ਪਹੁੰਚਿਆ ਵੈ, ਜਦੋਂ ਇਕੱਲਾ ਹੁੰਦਾ ਐਸੀ ਤੈਸੀ ਫੇਰਦਾ, ਮੈਂ ਹੱਥ ਘੜੀਆਂ ਲੱਗਦੇ ਦੇਖਿਆ, ਮੂੰਹ ਕਾਲੇ ਹੁੰਦੇ ਦੇਖਿਆ। ਉਹ ਬਾਹਰੋਂ ਬੰਦਾ ਸਾਫ਼ ਸੁਚੱਜਾ, ਅੰਦਰੋਂ ਕਾਲਾ ਕੋਲਾ ਹੂ। ਉਹ ਨਾਮ ਇਲਾਹੀ ਲੈਣ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੂ। ਇਹ ਵੀ ਸੱਚਾਈ ਹੈ। ਜਦੋਂ ਕਿਤੇ ਪਰਮਾਤਮਾ ਦਾ ਨਾਂ ਲੈਣਾ ਪਵੇ, ਕਿਤੇ ਗੀਤਾ ਭਵਨ ਚ ਬੈਠਣਾ ਪਵੇ, ਗੁਰਦੁਆਰੇ ਚ ਬਹਿ ਕੇ ਕੋਈ ਕੀਰਤਨ ਸੁਣਨਾ ਹੋਵੇ, ਉਹਦੀ ਊਂ ਜਾਂਦੀ, ਇਸ ਤਰ੍ਹਾਂ ਸੌਂ ਜਾਂ, ਨੀਂਦ ਆ ਜਾਂਦੀ ਹੈ। ਤੇ ਜੇ ਅਮਿਤਾਭ ਬੱਚਨ ਦਾ ਬਾਗਬਾਨ ਮੂਵੀ ਦੇਖਣੀ ਹੋਵੇ, ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਦੇਖਣਾ ਹੋਵੇ, ਕਦੇ ਨੀਂਦ ਨਹੀਂ, ਨੀਂਦ ਹੀ ਉੱਡ ਜਾਂਦੀ ਹੈ। ਚੁਗਲੀਆਂ ਕਰਨੀਆਂ, ਹੁਣ ਫੋਨ ਆ ਜਾਏ ਦੋ ਦੋ ਘੰਟੇ ਕਰੀਏ, ਉਦੋਂ ਨੀਂਦ ਨਹੀਂ ਆਉਂਦੀ, ਪਰ ਰੱਬ ਦਾ ਨਾਂ ਪਾਠ ਕਰਨ ਦੇ ਲੱਗੇ, ਮੈਡੀਟੇਸ਼ਨ ਕਰਨ ਦੇ ਲੱਗੇ, ਸਾਨੂੰ ਫੱਟ ਝੋਕਾ ਆਉਂਦਾ। ਸੋ ਇਸ ਕਰਕੇ ਸਾਡੀ ਇਹ ਹਕੀਕਤ ਹੈ। ਬਾਹੂ ਸਾਹਿਬ ਨੇ ਕਿਹਾ ਸੀ, ਪਾਪ ਕਰੇ ਤੂੰ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ। ਓਏ ਬਾਹਰੋਂ ਬੰਦਾ ਸਾਫ ਸੁਚੱਜਾ, ਅੰਦਰੋਂ ਕਾਲਾ ਕੋਲਾ ਹੂ, ਨਾਮ ਇਲਾਹੀ ਲੈਣ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੂ। ਉਸ ਵੇਲੇ ਨੀ ਸੁਣਦਾ ਰੱਬ ਨੂੰ, ਉਸ ਵੇਲੇ ਨੀਂਦ ਆ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਉਸ ਕੌਸਮਿਕ ਪਾਵਰ, ਉਸ ਰੂਹ, ਉਸ ਆਤਮਾ ਦੇ ਬਾਰੇ ਜਿੱਤ ਚੇਤਾ ਕਰਨਾ ਚਾਹੀਦਾ, ਸਮਝਣਾ ਚਾਹੀਦਾ। ਕਿਉਂਕਿ ਜੇ ਮੈਂ ਰੱਬ ਲਈ ਸਮਾਂ ਨਹੀਂ ਨਾ ਕੱਢਿਆ, ਪਾਠ ਨਾ ਕੀਤਾ, ਤੇ ਫਿਰ ਰੱਬ ਵੀ ਕਦੋਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਤਕਲੀਫਾਂ ਨੇ ਉਹਦੀ ਪਰਵਾਹ ਕਰੂਗਾ? ਬੱਚੇ ਦਾ ਮਾਂ ਬਾਪ ਉਦੋਂ ਹੀ ਖਿਆਲ ਕਰਦਾ ਜਦੋਂ ਬੱਚਾ ਮਾਂ ਬਾਪ ਨਾਲ ਸੰਸੀਅਰ ਹੁੰਦਾ। ਜਦੋਂ ਬੱਚਾ ਮਾਂ ਬਾਪ ਦਾ ਕਹਿਣਾ ਮੰਨਦਾ, ਫਿਰ ਉਹ ਜਿੰਨੀ ਮਰਜ਼ੀ ਕੋਈ ਦੁੱਖ ਤਕਲੀਫ ਆ ਜਾਵੇ, ਮਾਂ ਬਾਪ ਆਪਣਾ ਵੇਚ ਕੇ ਵੀ ਸਾਰਾ ਕੁਝ ਬੱਚੇ ਦੇ ਲਈ ਖੜਾ ਹੋ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲੇਤਾ, ਵੋ ਰੱਬ ਮੇਰੀ ਜ਼ਿੰਦਗੀ ਸੇ ਬੁਰਾ ਵਕਤ ਹੀ ਨਿਕਾਲ ਦਿੱਤਾ। ਜਿਵੇਂ ਮਾਂ ਪਿਓ ਜਿੰਨੀ ਮਰਜ਼ੀ ਦੁੱਖ ਤਕਲੀਫਾਂ ਸਹਿਣ, ਬੱਚੇ ਦੀ ਪਰਵਰਿਸ਼ ਕਰਦੇ ਨੇ, ਬੱਚੇ ਨੂੰ ਸੁੱਖ ਦੇਣ ਲਈ ਤਿਆਰ ਰਹਿੰਦੇ ਨੇ, ਇਸੇ ਤਰ੍ਹਾਂ ਜੇ ਅਸੀਂ ਰੱਬ ਦੇ ਲਈ ਮੈਡੀਟੇਸ਼ਨ ਕਰੀਏ, ਪਰਮਾਤਮਾ ਨੂੰ ਯਾਦ ਕਰੀਏ, ਪਰਮਾਤਮਾ ਦਾ ਡਰ ਖੌਫ ਯਾਦ ਰੱਖੀਏ, ਤਾਂ ਫਿਰ ਸਾਡੇ ਬੁਰੇ ਦਿਨ ਨਹੀਂ ਆਉਂਦੇ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਦੁੱਖ ਮੇਂ ਸਿਮਰਨ ਸਭ ਕਰੈ, ਸੁਖ ਮੇਂ ਕਰੈ ਨਾ ਕੋਏ, ਜੋ ਸੁਖ ਮੇਂ ਸਿਮਰਨ ਕਰੇ ਦੁੱਖ ਕਾਹੀ ਕੋ ਹੋਏ। ਅਸੀਂ ਜਦੋਂ ਬਿਪਤਾ ਪੈ ਜਾਂਦੀ ਹੈ, ਬਿਮਾਰ ਹੋ ਜਾਂਦਾ, ਮੁੰਡਾ ਵਾਰਾ ਗਿਰਦੀ ਹੈ, ਕੋਈ ਘਾਟਾ ਪੈ ਜਾਂਦਾ, ਉਦੋਂ ਫਟਾਫਟ ਵਰਤ ਵੀ ਰੱਖਦੇ ਹਾਂ, ਮੰਦਰ ਵੀ ਜਾਂਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ, ਕਹਿੰਦੇ ਹਾਂ ਵੀ ਦੇਵਤਾ ਇਹ ਦੇਵੀ ਇਹ ਸੱਚੇ ਪਾਤਸ਼ਾਹ ਮੇਰਾ ਠੱਕਾ ਮਕਾ ਦਿਓ, ਮੈਂ ਇੰਨੇ ਰੁਪਇਆਂ ਦਾ ਪ੍ਰਸ਼ਾਦ ਚੜਾਉਂਗਾ। ਜਦੋਂ ਕੰਮ ਨਿਕਲ ਜੇ, ਪਰਮਾਤਮਾ ਚਲੋ ਕਿਰਪਾ ਕਰ ਦਿੰਦਾ, ਤੁਹਾਡਾ ਬਚਾ ਕਰ ਦਿੰਦਾ, ਫੇਰ ਭੁੱਲ ਜਾਂਦੇ ਹਾਂ। ਸੁਖ ਮੇਂ ਸਿਮਰਨ ਸੋ ਜੋ ਕਰੇ ਦੁੱਖ ਕਾਏ ਕੋ ਹੋ। ਜਿਹੜੇ ਚੰਗੇ ਦਿਨਾਂ ਦੇ ਵਿੱਚ ਪਰਮਾਤਮਾ ਨੂੰ ਯਾਦ ਰੱਖਦਾ, ਉਹਦੇ ਕਦੇ ਬੁਰੇ ਦਿਨ ਨਹੀਂ ਆਉਂਦੇ। ਇਸ ਕਰਕੇ ਸਾਨੂੰ ਭੇਡ ਚਾਲ ਤੋਂ ਬਚਣਾ ਚਾਹੀਦਾ। ਵੀ ਦੁਨੀਆਂ ਸਵੇਰੇ ਕੀ ਉੱਠਦੇ ਹਾਂ ਅਸੀਂ, ਸਾਡੇ ਆਪਣੇ ਟਾਈਮ ਸਵੇਰੇ ਸਵੇਰੇ ਅਖਬਾਰ ਆ ਜਾਂਦੀ ਸੀ, ਅਖਬਾਰ ਪੜ੍ਹ ਲਿਆ ਵੀ ਆਹ ਪੰਜਾਬ 'ਚ ਕੀ ਹੋ ਗਿਆ, ਹਰਿਆਣੇ 'ਚ ਕੀ ਹੋ ਗਿਆ, ਅਮੈਰੀਕਾ 'ਚ ਕੀ ਹੋ ਗਿਆ, ਇੰਗਲੈਂਡ 'ਚ ਕੀ ਹੋ ਗਿਆ, ਫਿਰ ਚਾਹ ਦੀ ਪੀ ਲਈ, ਪਰੌਂਠੇ ਖਾ ਲਏ, ਕੰਮ ਦੇ ਚਲੇ ਗਏ, ਵਾਪਸ ਆ ਗਏ, ਫਿਰ ਮਾੜਾ ਮੋਟਾ ਡਰਾਮਾ ਦੇਖ ਲਿਆ, ਜਨਾਨੀ ਨਾਲ ਲੜ ਪਏ, ਬਾਹਰ ਨਿੰਦਿਆ ਚੁਗਲੀ ਕਰਨ ਚਲੇ ਗਏ, ਸੈਰ ਕਰ ਲਿਆ, ਸੌਂ ਲਿਆ, ਆਹੀ ਸਾਡੀ ਜ਼ਿੰਦਗੀ ਹੈ। ਇਹ ਭੇਡ ਚਾਲ ਨਹੀਂ, ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਸਮਝ ਕੇ ਲੋਕਾਂ ਵੱਲ ਨਹੀਂ ਖਿਆਲ ਕਰਨਾ ਚਾਹੀਦਾ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਯੂਅਰ ਡੈਸਟਨੀ ਗੋਡ ਹੈਜ਼ ਟੂ ਆਸਕ ਵਟ ਡੂ ਯੂ ਵਿਸ਼। ਲੋਕਾਂ ਦੀ ਪਰਵਾਹ ਨਾ ਕਰੋ, ਜਦੋਂ ਚੰਗੇ ਕੰਮ ਕਰਨੇ ਆ ਆਪਣਾ ਸੋਚੋ। ਲੋਕਾਂ ਦੇ ਮਗਰ ਲੱਗ ਕੇ ਲੋਕਾਂ ਨੇ ਕੁਛ ਨਹੀਂ ਕਰਨਾ। ਭੇਡਾਂ ਦੇ ਮਗਰ ਲੱਗਦੇ ਨਾ, ਇੱਕ ਮਰਦੀ ਹੈ ਸਾਰੀਆਂ ਮੱਚ ਜਾਂਦੀਆਂ ਨੇ। ਇਹੀ ਸਾਡਾ ਦੁਨੀਆਂ ਦਾ ਹਾਲ ਹੈ, ਕਿਉਂਕਿ ਦੁਨੀਆਂ ਜੋ ਕੁਛ ਹੋ ਰਿਹਾ ਵੀ ਉਹ ਵੀ ਠੱਗੀ ਕਰਦਾ, ਪੋਲੀਟੀਸ਼ੀਅਨ ਵੀ ਠੱਗੀਆਂ ਕਰਦੇ ਨੇ, ਬੇਈਮਾਨੀਆਂ ਕਰਦੇ, ਪੁਲਿਸ ਵਾਲੇ ਵੀ ਰਿਸ਼ਵਤਾਂ ਲੈਂਦੇ ਨੇ, ਤੇ ਫਿਰ ਮੈਂ ਵੀ ਲੈਣਾ। ਆਪਣੇ ਅੰਦਰ ਝਾਂਤੀ ਮਾਰੋ ਵੀ ਉਹਨਾਂ ਨੇ ਰਿਸ਼ਵਤਾਂ ਲੈ ਕੇ ਠੱਗੀਆਂ ਠੋਰੀਆਂ ਬੇਈਮਾਨੀਆਂ ਕਰਕੇ ਕੀ ਤਰੱਕੀ ਕਰ ਲਈ, ਕਿੰਨੇ ਕੁ ਮਕਾਨ ਬਣਾ ਲਏ, ਅਲਟੀਮੇਟਲੀ ਤਾਂ ਕਿਸੇ ਦੀ ਬਾਈਪਾਸ ਸਰਜਰੀ, ਕਿਸੇ ਬ੍ਰੇਨ ਹੈਮਰੇਜ ਹੁੰਦੀ ਹੈ। ਤੁਸੀਂ ਸ਼ਮਸ਼ਾਨ ਘਾਟ 'ਚ ਆ ਸਾਡੇ ਬਲ ਸਾਹਿਬ ਦਾ ਫਿਊਨਰਲ ਹੋਮ ਹੈ, ਜਾ ਕੇ ਦੇਖੋ, ਰੋਜ਼ ਹੀ ਤੁਰੇ ਨੇ, ਹੱਥ ਜੇ ਬੰਨੇ ਬੈਠੇ ਹੁੰਦੇ ਨੇ। ਕਿੰਨਾ ਪਹਿਲਾਂ, ਦੋ ਕੁ ਦਿਨ ਪਹਿਲਾਂ ਕਿੰਨਾ ਟੱਪੂ ਟੱਪੂ ਕਰਦਾ ਸੀਗਾ, ਬੈਂਕਾਂ ਦੇ ਬੈਲ ਵਧਾਉਣ ਦੀ ਕੋਸ਼ਿਸ਼ ਕਰਦਾ ਸੀ, ਚੁੱਪ ਕਰਕੇ ਬਹਿ ਗਿਆ, ਕਿੱਥੇ ਗਏ ਤੁਹਾਡੇ ਪੈਸੇ, ਕਿੱਥੇ ਗਏ ਟਿੱਗੇ, ਕਿੱਥੇ ਗਏ ਰਿਸ਼ਤੇਦਾਰ। ਸੋ ਇਸ ਕਰਕੇ ਤੁਸੀਂ ਦੂਜਿਆਂ ਦੀ ਪਰਵਾਹ ਛੱਡੋ, ਆਪਣੇ ਬਾਰੇ ਸੋਚੋ। ਸਾਡੀ ਰੋਜ਼ਾਨਾ ਮਾਰਨਿੰਗ ਤੋਂ ਲੈ ਕੇ ਰਾਤ ਤੱਕ 24 ਘੰਟੇ ਨੇ, 1 ਘੰਟੇ 60 ਮਿੰਟ ਨੇ, 1 ਮਿੰਟ 60 ਸੈਕਿੰਡ ਨੇ। ਸਾਨੂੰ ਹਰ ਸੈਕਿੰਡ ਜਦੋਂ ਵੀ ਸਾਹ ਲੈਂਦੇ ਹਾਂ ਨਾ, ਕੱਲਾ ਕੱਲਾ ਸਾਹ ਸਾਡਾ ਕੀਮਤੀ ਹੈ। ਚਲੋ ਬਾਹਲੀ ਬਰੀਕੀ ਚ ਨਾ ਪੈਂਦੇ ਹੋਏ ਆਪਾਂ ਇੰਨਾ ਕੁ ਤਾਂ ਕਹਿ ਸਕਦੇ ਹਾਂ ਨਾ ਕਿ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਕੰਮ ਕਰੋ, ਰੂਹਾਨੀ ਵੀ ਤੇ ਜਿਹੜੀ ਸਾਡੀ ਜਿਸਮਾਨੀ ਹੈ। ਜਿਸਮਾਨੀ ਦੇ ਵਿੱਚ ਬੈਂਜਮਿਨ ਫਰੈਂਕਲਿਨ ਅਮਰੀਕਾ ਦੇ ਵਿੱਚ, ਜਿਨ੍ਹਾਂ ਨੇ ਕੰਸਟੀਟਿਊਸ਼ਨ ਲਿਖਿਆ ਸੀਗਾ 1787 ਸ਼ਾਇਦ, ਸਾਰਾ ਕੁਝ, ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ। ਸਾਨੂੰ ਸਕੂਲ ਚ ਵੀ ਪੜ੍ਹਾਉਂਦੇ ਹੁੰਦੇ ਸੀ, ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਐਂਡ ਵਾਈਜ਼। ਜਿਹੜੇ ਬੰਦੇ ਸਿਆਣੇ ਹੁੰਦੇ ਨੇ, ਤਾਕਤਵਰ ਬਣਦੇ ਨੇ, ਹੈਲਥ ਵਧੀਆ ਹੁੰਦੀ ਹੈ, ਉਹਨਾਂ ਦਾ ਇੱਕ ਪ੍ਰਿੰਸੀਪਲ ਹੈ ਵੀ ਛੇਤੀ ਉਹ ਸੌਂਦੇ ਨੇ, ਛੇਤੀ ਉੱਠਦੇ ਨੇ। ਜਦੋਂ ਛੇਤੀ ਸੌਵਾਂਗੇ ਤਾਂ ਹੀ ਜਾਗ ਛੇਤੀ ਆਊਗੀ। ਜੇ ਰਾਤ ਨੂੰ ਕਲੱਬਾਂ ਚ ਜਾ ਕੇ ਦਾਰੂ ਬੀਰਾਂ ਪੀ ਪੀ ਕੇ ਨਿੰਦਿਆ ਚੁਗਲੀ ਕਰਕੇ ਹੰਡਿਆਈ ਬਾਜ਼ਾਰ ਚ ਬੋਰੀਆਂ ਚ ਬਹਿ ਕੇ ਬਾਰਾਂ ਬਾਰਾਂ ਇੱਕ ਵਜੇ ਤੱਕ, ਫਿਰ ਰਾਤ ਦੀ ਗੱਡੀ ਚ ਜਾ ਕੇ ਉੱਥੇ ਸਟੇਸ਼ਨ ਦੇ ਉੱਤੇ ਆਮਲੇਟ ਖਾ ਕੇ ਰਾਤ ਨੂੰ ਪੈਨੀਆਂ ਘਰਾੜੇ ਮਾਰਦਾ, ਸਵੇਰੇ ਜਾਗ ਕਿੱਥੋਂ ਖੁੱਲੂ? ਜੇ ਸਵੇਰੇ ਜਾਗ ਨਹੀਂ ਖੁੱਲਦੀ ਫਿਰ ਦੁਨੀਆਂ ਦੀਆਂ ਮਹਿਲਾਂ ਦੇ ਵਿੱਚ ਹੀ ਲਿਬੜਾਂਗੇ। ਜਦੋਂ ਸੌਂ ਜਾਂਗੇ ਟਾਈਮ ਤੇ ਸਵੇਰੇ ਜਦੋਂ ਉੱਠਾਂਗੇ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਉਸਦੇ। ਜੇ ਬੰਦਿਆ ਤੂੰ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਜਦੋਂ ਸਵੇਰੇ ਸਵੇਰੇ ਅਸੀਂ ਉੱਠਦੇ ਹਾਂ ਤੇ ਬਜਾਇ ਫਿਰ ਘਰਾੜੇ ਮਾਰਨ ਦੇ ਉਹਦੇ ਉੱਠ ਕੇ ਪਰਮਾਤਮਾ ਦਾ ਨਾਮ ਲਵੋ, ਉਸ ਅੱਲਾ ਵਾਹਿਗੁਰੂ ਦਾ, ਪੀਰ ਫਕੀਰਾਂ ਦਾ, ਜਿਹਦਾ ਵੀ ਨਾਂ ਤੁਹਾਨੂੰ ਲੱਗਦਾ ਵੀ ਕੁਛ ਅਲਟੀਮੇਟ, ਕਿਉਂਕਿ ਕੇਸ਼ੋ ਜਿਹੜਾ ਹੈਗਾ, ਹਰੀ ਕੇ ਹਜ਼ਾਰ ਨਾਮ ਲੱਖ ਨਾਮ ਵਿਛਣ ਕੇ, ਕੇਸ਼ੋ ਕੇ ਕਰੋੜ ਨਾਮ ਪਦਮ ਨਾਮ ਵਿਛਣ ਕੇ, ਪਰਮਾਤਮਾ ਦੇ ਤਾਂ ਲੱਖਾਂ ਕਰੋੜਾਂ ਨਾਮ ਨੇ ਪਿਆਰ ਚਾਹੇ ਵੀ। ਜਿਵੇਂ ਮਾਂ ਆਪਣੇ ਬੱਚੇ ਦਾ ਕਿੰਨੇ ਨਾਂ ਲੈਂਦੀ ਆ, ਕੋਈ ਹਨੀ ਕਹਿੰਦੀਆਂ ਕਿ ਚੋਚੋ ਕਹਿੰਦੀਆਂ ਕਿ ਨਲੀ ਚੋਚੋ ਕਹਿੰਦੀਆਂ ਕਾਲਾ ਕਹਿੰਦੇ ਨੇ, ਗੱਲ ਤਾਂ ਪਿਆਰ ਦਾ, ਪਰਮਾਤਮਾ ਨਾਂ ਪਿਆਰ ਹੈ। ਪਿਆਰ ਚਾਹ ਕੇ ਤੁਸੀਂ ਜਿਹੜੇ ਮਰਜ਼ੀ ਨਾਮ ਨਾਲ ਪਰਮਾਤਮਾ ਨੂੰ ਯਾਦ ਕਰੋ, ਉਹ ਫਿਰ ਤੁਹਾਡਾ ਦਿਨ ਵੀ ਚੰਗਾ ਨਿਕਲੂਗਾ। ਇਸ ਕਰਕੇ ਸਵੇਰੇ ਕੋਸ਼ਿਸ਼ ਕਰੋ ਛੇਤੀ ਉੱਠੋ ਤੇ ਛੇਤੀ ਸੌਵੋ। ਜਦੋਂ ਉੱਠੋਗੇ ਇੱਕ ਹੋਰ ਹੈ ਪ੍ਰੈਕਟੀਕਲੀ ਕਿ ਤੁਸੀਂ ਟਵਾਈਸ ਬਰਸ਼ਿੰਗ, ਟਵਾਈਸ ਏ ਡੇ, ਦੋ ਵਾਰ ਘੱਟੋ ਘੱਟ ਬਰਸ਼ ਕਰੋ। ਮੈਂ ਤਾਂ ਕਹਿਣਾ, ਮੈਂ ਖੁਦ ਨਹੀਂ ਕਰਦਾ ਸੀ, ਮੈਂ ਇੱਕੋ ਵਾਰੀ ਕਰ ਲਿਆ ਬਰਸ਼, ਜਾਂ ਇਹਨੂੰ ਕੀਤਾ ਕੁਰਲੀ ਕੀਤੀ, ਗੱਲ ਖਤਮ। ਜਦੋਂ ਵੱਡੇ ਹੋ ਗਏ, ਮੇਰੀ ਵਾਈਫ ਉਹ ਮੈਨੂੰ ਕਹਿੰਦੇ ਸੀ ਬੜੇ ਪਾਰਟੀ ਕੋਲ, ਦੋ ਵਾਰ ਜ਼ਰੂਰ ਬਰਸ਼ ਕਰਦੇ, ਮੈਨੂੰ ਕਹਿੰਦੇ ਰਾਤ ਨੂੰ ਕਰੋ। ਮੈਂ ਕਿਹਾ ਹੁਣ ਕੀ ਯਾਰ, ਸਵੇਰੇ ਕਰ ਲਾਂਗੇ। ਹੁਣ ਦੇਖਿਆ, ਰਿਅਲਾਈਜ਼ ਕੀਤਾ, ਜੇ ਰਾਤ ਨੂੰ ਬਰਸ਼ ਨਹੀਂ ਨਾ ਕਰਦੇ, ਮੂੰਹ ਦੇ ਵਿੱਚ ਰੋਟੀ ਖਾ ਕੇ ਜਿਹੜੇ ਬਰੀਕ ਬਰੀਕ ਰੋਟੀ ਦੇ ਕਿਨਕੇ ਜੇ ਹੁੰਦੇ ਨੇ, ਜੋ ਕੁਛ ਕਰਦਾ ਉਹ ਦੰਦਾਂ ਦੀਆਂ ਬਿਰਲਾਂ ਚ ਫਸ ਜਾਂਦੇ ਨੇ, ਫਿਰ ਮਸੂੜੇ ਫੁੱਲ ਜਾਂਦੇ, ਬੈਕਟੀਰੀਆ ਚ ਪੈ ਜਾਂਦੇ, ਫਿਰ ਡਾਕਟਰ ਨੂੰ ਜਾ ਕੇ ਦੋ ਦੋ ਤਿੰਨ ਤਿੰਨ ਸੌ ਡਾਲਰ ਦਿੰਦੇ ਆ। ਫਿਰ ਕਹਿੰਦਾ ਪੀੜ ਹੋ ਗਈ, ਤਕਲੀਫ਼ ਬਹੁਤ ਹੁੰਦੀ ਹੈ ਜਿਹਨਾਂ ਨੂੰ ਦੰਦਾਂ ਦੀ, ਤੇ ਦੰਦਾਂ ਦੇ ਕੋਲੇ ਜਿਹੜੇ ਬਰਸ਼ ਨਹੀਂ ਕਰਦੇ, ਕੋਲੇ ਬੈਠਣਾ ਮੁਸ਼ਕਲ ਹੋ ਜਾਂਦਾ, ਇੰਨੀ ਮੂੰਹ ਚੋਂ ਬਦਬੂ ਮਾਰਦੀ ਹੈ। ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ, ਕਦੇ ਨਾ ਕਦੇ ਆਪਣਾ ਹੱਥ ਰੱਖ ਕੇ ਦੇਖਿਆ ਕਰੋ, ਕਦੇ ਬਦਬੂ ਤਾਂ ਨਹੀਂ ਆਉਂਦੀ, ਤੁਸੀਂ ਆਪਦੇ ਨੇੜੇ ਹੋਈ ਹੋ, ਇੰਨੀ ਗੰਦੀ ਬਦਬੂ ਤੁਹਾਡੇ ਮੂੰਹ ਚੋਂ ਮਾਰਦੀ ਹੁੰਦੀ ਹੈ। ਉਹਦੇ ਲਈ ਇਲਾਜ ਹੈ ਕਿ ਚੰਗੀ ਤਰ੍ਹਾਂ ਬਰਸ਼ ਕਰੋ, ਤੇ ਕਦੇ ਨਾ ਕਦੇ ਮਾਊਥ ਵਾਸ਼ ਵੀ ਕਰ ਲਿਆ ਕਰੋ, ਕ੍ਰੈਸ਼ ਦਾ, ਜਿਹਦੇ ਵਿੱਚ ਅਲਕੋਹਲ ਨਹੀਂ ਹੁੰਦੀ। ਜੇ ਜ਼ਿਆਦਾ ਹੀ ਹੋਣ ਤੇ ਇੱਕ ਫਲੋਸ ਵੀ ਕਰਿਆ ਕਰੋ, ਦੰਦ ਇੱਕ ਅੱਧਾ ਮਿੰਟ ਲਾਇਆ ਕਰੋ, ਦੰਦਾਂ ਦੇ ਵਿਚਾਲੇ ਦੇਖੋ ਕਿੰਨੀਆਂ ਚੀਜ਼ਾਂ ਫਸੀਆਂ ਹੁੰਦੀਆਂ, ਉਹ ਬਾਹਰ ਨਿਕਲਿਆ ਫਿਰ ਮਸੂੜੇ ਨਹੀਂ ਫੁੱਲਦੇ। ਫੈਰੀ ਡੈਕਸ ਹੈ ਉਹ ਅੰਦਰ ਨਹੀਂ ਲਗਾਉਣੀ, ਕੁਰਲੀ ਕਰੋ, ਉਹਦੇ ਨਾਲ ਜਿਹੜੇ ਬੈਕਟੀਰੀਆ ਗੰਦੇ ਹੁੰਦੇ ਨੇ ਮਰ ਜਾਂਦੇ ਨੇ, ਤੁਹਾਡੇ ਮੂੰਹ ਚੋਂ ਵਧੀਆ ਖੁਸ਼ਬੂ ਆਉਣੀ ਚਾਹੀਦੀ ਹੈ, ਬਦਬੂ ਨਹੀਂ। ਕਦੇ ਸੌਂਫ ਚਾਬਲੀ, ਕਦੇ ਲੈਚੀਆਂ ਚਾਬਲੀਆਂ, ਉਹਦਾ ਨਹੀਂ ਪਹਿਲਾਂ ਸਿਗਰਟਾਂ ਦੇ ਸੁੱਟੇ ਵਾਲੇ, ਫਿਰ ਲੈਚੀ ਚਾਬਲੀ, ਪਤਾ ਨਾ ਲੱਗੇ, ਉਹਦਾ ਸਾਨੂੰ ਕੋਈ ਫਾਇਦਾ ਨਹੀਂ। ਸੋ ਅਗਲੀ ਗੱਲ, ਬਾਥ ਐਵਰੀ ਡੇ, ਜਿਵੇਂ ਘਾਹ ਨੂੰ ਪਾਣੀ ਨਾ ਲਾਈਏ ਸੁੱਕ ਜਾਂਦਾ, ਜਿਹੜੇ ਸੋਫੇ ਲੈਦਰ ਦੇ ਨੇ ਜੇ ਉਹਨਾਂ ਨੂੰ ਮੋਇਸਚਰ ਨਾ ਦਈਏ ਤਾਂ ਉਹਨਾਂ ਚ ਰਿੰਕਲਸ ਪੈਦਾ ਹੋ ਜਾਂਦੇ ਨੇ। ਇਸ ਲਈ ਸਾਡੇ ਸਰੀਰ ਦੇ ਵਿੱਚ ਜੇ ਨਹਾਈਏ ਨਾ, ਜੇ 6 ਮਹੀਨੇ ਸਾਲ ਬਾਅਦ ਨਹਾਉਣਾ, ਦੇਖ ਲਓ ਸਾਡਾ ਕੀ ਬਣੂਗਾ। ਇਸ ਕਰਕੇ ਰੋਜ਼ਾਨਾ ਠੰਡੇ ਠੰਡੇ ਪਾਣੀ ਸੇ ਨਹਾਉਣਾ ਚਾਹੀਏ, ਪਰ ਕੈਨੇਡਾ ਵਾਲਾ ਠੰਡਾ ਪਾਣੀ ਨਹੀਂ, ਇਹਦੇ ਨਾਲ ਤਾਂ ਜੰਮ ਜਾਓਗੇ, ਤਾਂ ਫ੍ਰੀਜ਼ਰ ਤੋਂ ਵੀ ਠੰਡਾ ਹੁੰਦਾ। ਸੋ ਕੋਸੇ ਦੇ ਪਾਣੀ ਨਾਲ ਨਹਾ ਲਓ, ਤੁਹਾਡੇ ਫਰੈਸ਼ ਰਹੂਗਾ ਸਰੀਰ। ਫਿਰ ਐਕਸਰਸਾਈਜ਼ ਡੇਲੀ ਡੇਲੀ ਐਕਸਰਸਾਈਜ਼ ਕਰੋ, ਜਿਮ ਚ ਜਾਓ, ਤਾਜ਼ੀ ਹਵਾ ਲਾਓ ਸਵੇਰੇ ਸਵੇਰੇ, ਜੋ ਮਰਜ਼ੀ। ਮੈਂ ਤਾਂ ਕਹਿੰਦਾ ਐਕਸਰਸਾਈਜ਼ ਕਰਦੇ ਕਰਦੇ ਬਾਹਰ ਘੁੰਮਣ ਜਾਂਦੇ, ਲਿਫਾਫਾ ਵੀ ਘਰੋਂ ਲੈ ਜਾ ਕਰੋ। ਜਿਹੜੇ ਲੋਕ ਮੂਰਖਤਾ ਹੀ ਕਰਕੇ ਚੀਜ਼ਾਂ ਸਿੱਟ ਜਾਂਦੇ, ਕੋਈ ਸਿਗਰਟਾਂ ਦੀ ਡੱਬੀ ਸਿੱਟ ਗਿਆ, ਕੋਈ ਕੋਕ ਸਿੱਟ ਗਿਆ, ਕੋਈ ਨੱਕ ਪੂੰਝ ਕੇ ਬਲੌਡ ਕੀ ਕਹਿੰਦੇ ਨੇ ਕਲੀਨੈਕ ਸਿੱਟ ਗਿਆ, ਉਹਨਾਂ ਨੇ ਤਾਂ ਗੰਦ ਪਾਇਆ, ਤੁਸੀਂ ਚੱਕ ਕੇ ਅੱਗੇ ਡੱਬੇ ਚ ਪਾਇਆ। ਦੇਖੋ ਇੱਕ ਪੰਥ ਦੋ ਕਾਜ, ਨਾਲੇ ਸੇਵਾ ਹੋਗੀ ਤੇ ਪਰਮਾਤਮਾ ਵੀ ਖੁਸ਼, ਲੋਕ ਵੀ ਖੁਸ਼, ਤੇ ਨਾਲੇ ਤੁਹਾਡੀ ਸੈਰ ਹੋਗੀ। ਜੇ ਐਕਸਰਸਾਈਜ਼ ਵੀ ਕਰਨ ਜਾਂਦੇ ਹੋ ਤਾਂ ਥੋੜੀ ਜਿਹੀ ਜ਼ੋਰ ਨਾ ਕਰਿਆ ਕਰੋ, ਜਿਹਦੇ ਨਾਲ ਪਸੀਨਾ ਆਵੇ। ਐਕਸਰਸਾਈਜ਼ ਕਰਨ ਤੋਂ ਬਾਅਦ ਇਹ ਨਹੀਂ ਪੀਜ਼ਾ ਖਾ ਲਿਆ ਵੱਡਾ ਵੱਡਾ, 4-5 ਪੀਜ਼ੇ ਖਾ ਕੇ ਉਹਦਾ ਕੀ ਫਾਇਦਾ ਐਕਸਰਸਾਈਜ਼ ਕਰਨ ਦਾ। ਫਿਰ ਹੈਲਦੀ ਫੂਡ ਡਾਇਟ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਰਜਿਸ ਹੋਣੀ ਚਾਹੀਦੀ ਹੈ। ਖੂਬ ਖਾਣਾ ਖਿਚੜੀ, ਜਾਮੇ ਅੰਮ੍ਰਿਤ ਲੋਨ, ਹੇਰਾ ਫੇਰੀ ਕਾਰਨੇ ਗਲਾ ਕਟਾਵੇ ਕੌਣ। ਸਿੰਪਲ ਖਾਣਾ ਖਾਓ, ਕਿਉਂਕਿ ਫਰੀਦ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਏ ਜੀ। ਜਦੋਂ ਅਸੀਂ ਪੂਰੀਆਂ ਹਲਵੇ ਦੇਹ ਦੀਆਂ ਚਿਕਨ ਨੂੰ ਹੋਖਾ ਦਿਆ ਲੰਬੇ ਲੰਬੀਆਂ ਖਾਂਦੇ ਹਾਂ, ਉਹਦੇ ਨਾਲ ਜੀਭ ਚੋਂ ਲਾਰਾਂ ਨਹੀਂ ਆਉਣੀਆਂ ਚਾਹੀਦੀਆਂ। ਜੋ ਆਨੰਦ ਬੇਸਣ ਦੀ ਰੋਟੀ ਚ ਹੈ, ਕਣਕ ਦੀ ਰੋਟੀ ਨੂੰ ਚੋਪੜ ਕੇ ਸਵੇਰੇ ਸਵੇਰੇ ਸਾਨੂੰ ਯਾਦ ਹੈ, ਮਾੜਾ ਜਿਹਾ ਮੱਖਣ ਲਾ ਜਾਂ ਘੀ ਲਾ ਕੇ ਨੂਣ ਮਿਰਚ ਲਾ ਕੇ ਚਾਹ ਦੇ ਨਾਲ ਖਾਂਦੇ ਹੁੰਦੇ ਸੀ ਨਾ, ਉਹ ਰਸਗੁੱਲਿਆਂ ਚ ਮਜ਼ਾ ਨਹੀਂ ਹੈਗਾ, ਉਹ ਰਸਗੁੱਲੇ ਬਿਮਾਰੀਆਂ ਪੈਦਾ ਕਰਦੇ ਨੇ। ਸੋ ਇਸ ਕਰਕੇ ਜੋ ਵੀ ਹੱਕ ਹਲਾਲ ਦੀ ਕਮਾਈ ਚੋਂ, ਬਾਸੀ ਸੁੱਕੀ ਰੋਟੀ ਵੀ ਮਿਲਦੀ ਹੈ, ਦਾਲ ਫੁਲਕਾ ਮਿਲਦਾ, ਦਾਲ ਰੋਟੀ ਖਾਓ, ਪ੍ਰਭੂ ਕੇ ਗੁਣ ਗਾਓ। ਜਦੋਂ ਅਸੀਂ ਜੈਸਾ ਖਾਵੇ ਅੰਨ ਤੈਸਾ ਹੋਵੇ ਮਨ, ਜਦੋਂ ਚਿਕਨ ਨੂੰ ਮਰੋੜੇ ਦਿੰਦੇ ਹਾਂ, ਗਧੇ ਘੋੜੇ ਖਾਂਦੇ ਹਾਂ, ਤੇ ਜਿਹੋ ਜਿਹਾ ਖਾਂਦੇ ਹਾਂ ਫਿਰ ਉਹ ਜਿਹਾ ਸਾਡੇ ਸਰੀਰ ਚ ਬਿਮਾਰੀਆਂ ਵੀ ਭੁਗਤਣੀਆਂ। ਜੈਸਾ ਪਾਣੀ ਵੈਸੀ ਬਾਣੀ, ਜਿਹੋ ਜਿਹਾ ਪਾਣੀ ਪੀਨੇ ਆ, ਜੇ ਆਪਾਂ ਨਲਕੇ ਦਾ ਪਾਣੀ ਪੀਨੇ ਆ, ਖੂਹ ਦਾ ਪਾਣੀ ਪੀਨੇ ਆ, ਕੋਈ ਅਸਰ ਨਹੀਂ ਕਰਦਾ। ਤੁਸੀਂ ਆ ਪਾਣੀ ਦੀ ਬੋਤਲ ਆ ਦੇਖੋ ਮੇਰੇ ਕੋਲੇ ਆ, ਜਿੰਨਾ ਮਰਜ਼ੀ ਮੈਂ ਇਹਨੂੰ ਹਿਲਾ ਲਾਂ, ਜਦੋਂ ਢੱਕਣ ਖੋਲੂਗਾ ਠੀਕ ਹੈ, ਕਦੇ ਕੋਕ ਦੀ ਬੋਤਲ ਨੂੰ ਬੰਦ ਕਰਕੇ ਹਿਲਾ ਕੇ ਢੱਕਣ ਖੋਲ ਕੇ ਬਾਹਰ ਮਾਰੂਗਾ। ਇਸੇ ਤਰ੍ਹਾਂ ਜੋ ਸਾਡੇ ਅੰਦਰ ਦਾਰੂ ਜਾਂਦੀ ਹੈ, ਬੀਰਾਂ ਜਾਂਦੀਆਂ ਨੇ, ਫਿਰ ਅਸੀਂ ਹਰ ਕਰਦੇ ਫਿਰਦੇ ਗਾਲਾਂ ਕੱਢਦੇ ਹਾਂ, ਪੁਲਿਸ ਵਾਲੇ ਬੰਨ ਕੇ ਸਾਨੂੰ ਥਾਣੇ 'ਚ ਲੈ ਜਾਂਦੇ ਨੇ। ਸੋ ਪਾਣੀ ਕਿਸ ਤਰ੍ਹਾਂ ਦਾ ਪੀਣਾ, ਰੋਟੀ ਕਿਸ ਤਰ੍ਹਾਂ ਦੀ ਖਾਣੀ ਹੈ। ਹੋਟਲਾਂ 'ਚ ਭੱਜੇ ਫਿਰਦੇ ਹਾਂ ਵੀ ਬਾਹਰ ਖਾਵਾਂਗੇ, ਤੁਸੀਂ ਦੇਖੋ ਜਿਹੜੀ ਮਾਂ ਦੀ ਰੋਟੀ ਹੈ, ਮਾਂ ਦਾ ਭੋਜਨ ਤੇ ਹੋਟਲ ਦੀ ਭੋਜਨ ਦਾ ਕੀ ਫਰਕ ਹੈ, ਤੇ ਲੰਗਰ ਦੀ ਦਾਲ ਤੇ ਹੋਟਲ ਦੇ ਚਿਕਨ 'ਚ ਕੀ ਫਰਕ ਹੈ? ਲੰਗਰ ਦੀ ਦਾਲ ਦੇ ਵਿੱਚ ਪਰਮਾਤਮਾ ਦਾ ਵਾਸ ਹੁੰਦਾ ਹੈ। ਗੰਗਾ ਦਾ ਜਿਹੜਾ ਪਾਣੀ ਹੈ, ਉੱਥੇ ਹਰ ਟਾਈਮ ਪਰਮਾਤਮਾ ਦੀ ਇਲਾਹੀ ਬਾਣੀ ਚੱਲਦੀ ਹੈ, ਇਸ ਕਰਕੇ ਉਹਦੀਆਂ ਵਾਈਬ੍ਰੇਸ਼ਨ ਉਹਦੇ ਵਿੱਚ ਹੁੰਦੀਆਂ ਨੇ, ਇਸ ਕਰਕੇ ਪਵਿੱਤਰ ਮੰਨਿਆ ਜਾਂਦਾ। ਮਾਂ ਦਾ ਭੋਜਨ ਉਡੀਕਦੀ ਹੁੰਦੀ ਹੈ, ਪਿਆਰ ਹੁੰਦਾ ਹੈ, ਤੇ ਜਿਹੜਾ ਹੋਟਲ ਦਾ ਭੋਜਨ ਹੁੰਦਾ ਉਹ ਵਪਾਰ ਹੁੰਦਾ, ਬਿਜ਼ਨਸ ਹੁੰਦਾ, ਉਹਨਾਂ ਨੂੰ ਹੁੰਦਾ ਕਿ ਕਰਾਰੇ ਜੇ ਬਣਾਓ ਤਾਂ ਕਿ ਵੱਧ ਤੋਂ ਵੱਧ ਵਿਕੇ ਤੇ ਵੱਧ ਤੋਂ ਵੱਧ ਸਾਨੂੰ ਫਾਇਦਾ ਹੋਵੇ। ਸਵਰਨ ਕਮਲ ਜੀ ਨੇ ਬਹੁਤ ਲੰਬਾ ਚੌੜਾ ਮੈਨੂੰ ਮੈਸੇਜ ਪੜਿਆ ਭੇਜਿਆ, ਮੈਂ ਪੜ੍ਹ ਨਹੀਂ ਸਕਦਾ ਕਿਉਂਕਿ ਮੈਂ ਤਾਂ ਲਾਈਵ ਕਰ ਰਿਹਾ, ਜੇ ਮੈਂ ਤੁਹਾਡਾ ਪੜ੍ਹਨ ਲੱਗ ਗਿਆ ਤੇ ਫਿਰ ਮੈਥੋਂ ਇਹ ਪ੍ਰੋਗਰਾਮ ਨਹੀਂ ਹੋਣਾ। ਸੋ ਐਨੀਵੇ ਜੋ ਵੀ ਲਿਖਿਆ ਮੈਂ ਬਾਅਦ 'ਚ ਪੜ੍ਹ ਲੂੰਗਾ, ਥੈਂਕ ਯੂ ਵੈਰੀ ਮੱਚ। ਸੋ ਅਗਲੀ ਗੱਲ ਕੀ ਹੈ, ਫਾਲੋ ਕੰਟਰੀ ਲਾ, ਜਿਹੜੇ ਵੀ ਕੰਟਰੀ 'ਚ ਰਹਿੰਦੇ ਹੋ, ਚਾਹੇ ਇੰਡੀਆ 'ਚ ਰਹਿੰਦੇ ਹੋ, ਚਾਹੇ ਪਾਕਿਸਤਾਨ 'ਚ ਰਹਿੰਦੇ ਹੋ, ਬੰਗਲਾ 'ਚ ਰਹਿੰਦੇ ਹੋ, ਤਿੱਬਤ 'ਚ ਰਹਿੰਦੇ ਹੋ, ਕੈਨੇਡਾ 'ਚ ਰਹਿੰਦੇ ਹੋ, ਅਮਰੀਕਾ 'ਚ ਰਹਿੰਦੇ ਹੋ, ਸਵਿਟਜ਼ਰਲੈਂਡ 'ਚ ਰਹਿੰਦੇ ਹੋ, ਜਿੱਥੇ ਵੀ ਰਹਿੰਦੇ ਹੋ, ਹਰ ਕੰਟਰੀ ਦੇ ਆਪਣੇ ਆਪਣੇ ਲਾਜ਼ ਨੇ, ਤੇ ਉਹਨਾਂ ਲਾਜ਼ ਨੂੰ ਹਮੇਸ਼ਾ ਫਾਲੋ ਕਰੋ। ਜੇ ਸਾਡੇ ਕੈਨੇਡਾ ਵਿੱਚ 100 ਕਿਲੋਮੀਟਰ ਦੀ ਮੈਕਸੀਮਮ ਸਪੀਡ ਹੈ, ਇਹ ਨਹੀਂ 160 ਤੇ ਲੈ ਜਾਓ, ਉਹ ਤੁਸੀਂ ਫਿਰ ਟਿਕਟਾਂ ਮਿਲਣਗੀਆਂ, ਜੁਰਮਾਨੇ ਹੋਣਗੇ, ਪੁਲਿਸ ਅਰੈਸਟ ਕਰੂਗੀ। ਇਹ ਜਦੋਂ ਕਹਿੰਦੇ ਨੇ ਵੀ ਕਾਰ ਦੀ ਸਪੀਡਿੰਗ ਕਿੰਨੀ ਹੁੰਦੀ ਹੈ ਉਹਦੇ ਮੁਤਾਬਕ ਚੱਲੋ, ਵਾਇਲੈਂਸ ਕਹਿੰਦੇ ਨੇ ਨਹੀਂ ਕਰਨਾ, ਜੇ ਕਰਦੇ ਹੋ ਤੇ ਫੜੇ ਜਾਓਗੇ, ਡਰੱਗਸ ਵੇਚਣੀਆਂ, ਚਿੱਟੇ ਪਾਊਡਰ ਲਗਾਉਣੇ ਹੋ, ਕਰਨੇ ਵੱਡੇ ਮਕਾਨ ਦਾ ਬਣਾਓ, ਜਿੱਦਣ ਦੇ ਥਾਣੇ 'ਚ ਵੱਡੇ ਗੁਰਦੁਆਰੇ ਵੀ ਭੇਜਦੇ ਨੇ ਉਹ, ਡਰਿੰਕ ਐਂਡ ਡਰਾਈਵ ਜੋ ਦਾਰੂ ਪੀਏ ਗੱਡੀ 'ਚ ਲਾਉਣੇ, ਲੋਕਾਂ ਨੂੰ ਵੀ ਮਾਰਦੇ ਹੋ, ਆਪ ਵੀ ਮਾਰਦੇ ਹੋ, ਫਿਰ ਪ੍ਰੋਪਰ ਟੈਕਸ ਲੈਣ ਦੇ ਹੇਰਾਫੇਰੀ ਕਰਦੇ ਹਾਂ ਟੈਕਸਾਂ ਦੀ, ਜਦੋਂ ਗੌਰਮੈਂਟ ਛਾਪੇ ਮਾਰਦੀ ਹੈ ਉਹ ਸਾਰਾ ਹੀ ਕਢਾ ਲੈਂਦੀ ਹੈ, ਫਿਰ ਅਸੀਂ ਅਨਇੰਪਲਾਇਮੈਂਟ ਦੇ ਵਿੱਚ ਠੱਗੀਆਂ ਕਰਦੇ ਹਾਂ, ਉਧਰੋਂ ਕੈਸ਼ ਤੇ ਕੰਮ ਕਰੀ ਜਾਂਦੇ, ਉਧਰੋਂ ਗੌਰਮੈਂਟ ਤੋਂ ਅਨਇੰਪਲਾਇਮੈਂਟ ਲੈਂਦੇ ਹਾਂ, ਫਿਰ ਪਾਰਕਾਂ 'ਚ ਜਾ ਕੇ ਪਿਸ਼ਾਬ ਵੀ ਕਰ ਦਿੰਦੇ ਹਾਂ, ਕੋਕ ਦੀਆਂ ਬੋਤਲਾਂ ਵੀ ਸੁੱਟ ਦਿੰਦੇ ਹਾਂ, ਹਾਂਜੀ ਕਾਗਜ਼ ਸੁੱਟਣੇ ਵੀ ਜ਼ਮੀਨ 'ਤੇ ਸਿੱਟਿਆ ਰੰਗ ਬਿਰੰਗੇ, ਕਿਤੇ ਅੱਗੇ ਕੈਨੇਡਾ ਸਾਫ਼ ਸੁਥਰੇ ਦਾ, ਹੁਣ ਇਹ ਵੀ ਇੰਡੀਆ ਬਣ ਗਿਆ। ਸੋ ਇਹ ਕਿਹੜੇ ਰੂਲਸ ਨੇ ਨਾ, ਲਾਜ਼ ਨੇ ਕੈਨੇਡਾ ਦੇ, ਜਿਹੜੇ ਵੀ ਆਪਣੇ ਕੰਟਰੀ ਦੇ, ਉਸ ਨੂੰ ਤੁਸੀਂ ਫਾਲੋ ਕਰੋ। ਸੋ ਇਸ ਕਰਕੇ ਜਿਹੜੀ ਸਾਡੀ ਸੋਚ ਹੈ ਉਹ ਪੋਜ਼ਿਟਿਵ ਹੋਣੀ ਚਾਹੀਦੀ ਹੈ, ਨੈਗੇਟਿਵ ਸੋਚ ਨੇ ਕਦੇ ਤਰੱਕੀ ਨਹੀਂ ਕੀਤੀ। ਜਦੋਂ ਸਾਡੀ ਸੋਚ ਪੋਜ਼ਿਟਿਵ ਕਿਸ ਤਰ੍ਹਾਂ ਦੀ ਹੋਣੀ ਹੈ, ਮਾਨੁਸ ਕੈਸਾ ਚਾਹੀਏ ਮਿੱਟੀ ਜੈਸਾ ਹੋਏ, ਆਪਸ ਸੌਂਪੇ ਘੁਮਿਆਰ ਕੋ ਤਬ ਕੁਛ ਭਲਾ ਹੋ। ਜਿਸ ਤਰ੍ਹਾਂ ਮਿੱਟੀ ਘੁਮਿਆਰ ਦੇ ਕੋਲ, ਉਹਨੂੰ ਹਵਾਲੇ ਕਰਦੇ ਆ, ਫਿਰ ਘੁਮਿਆਰ ਕਦੇ ਪਲੇਟਾਂ ਬਣਾਉਂਦਾ, ਕਦੇ ਘੜੇ ਬਣਾਉਂਦਾ, ਕਦੇ ਕੌਲੀਆਂ ਬਣਾਉਂਦਾ, ਵਧੀਆ ਰੂਪ ਬਣਾ ਲੈਂਦਾ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਿੱਟੀ ਰੂਪ ਸਰੀਰ ਆ, ਜਦੋਂ ਅਸੀਂ ਪਰਮਾਤਮਾ ਦੇ ਲੜ ਲਾ ਦਿੰਦੇ ਹਾਂ, ਫਿਰ ਅਸੀਂ ਕਦੇ ਨੈਗੇਟਿਵ ਬੁਰਾ ਕਿਸੇ ਬਾਰੇ ਸੋਚਦੇ ਹੀ ਨਹੀਂ। ਦੇਖੋ ਪਰਮਾਤਮਾ ਨੇ 5 ਉਂਗਲਾਂ ਦਿੱਤੀਆਂ, ਜਦੋਂ ਅਸੀਂ ਕਿਸੇ ਵੱਲ 1 ਉਂਗਲ ਕਰਦੇ ਹਾਂ, 3 ਉਂਗਲਾਂ ਸਾਡੇ ਕੰਨੀ ਵਾਰ ਵਾਰ ਕਹਿੰਦੀਆਂ, ਉਹ ਭਰਾਵਾ ਦੇਖ ਦੇਖ ਤੂੰ ਉਹਦੇ 'ਚ ਇੱਕ ਨੁਕਸ ਕਰਦਾ, ਤੇਰੇ 'ਚ ਕਿੰਨੇ ਨੁਕਸ ਨੇ, ਸੈਲਫ ਰਿਅਲਾਈਜੇਸ਼ਨ, ਨੋ ਦਾਈ ਸੈਲਫ, ਆਪਣਾ ਪੜਚੋਲ ਕਰੋ, ਦੂਜਿਆਂ ਦੇ ਨੁਕਸ ਨਾ ਕੱਢੋ। ਦੇਖੋ ਸਾਡੀ ਪੋਜ਼ਿਟਿਵ ਅਪਰੋਚ ਕੀ ਹੈ, ਹਾਸਪਿਟਲ 'ਚ ਕੋਈ ਬੰਦਾ ਬਿਮਾਰ ਹੈ, ਕੋਵਿਡ ਦੇ ਦਿਨ 'ਚ ਲਾ ਲਓ, ਜਾਂ ਕੋਈ ਕਿਸੇ ਨੂੰ ਕੈਂਸਰ ਹੋ ਗਿਆ, ਅਸੀਂ ਖਬਰ ਲੈਣ ਜਾਂਦੇ ਹਾਂ। ਕਈ ਬੰਦੇ ਕਹਿੰਦੇ ਨੇ ਕੋਈ ਗੱਲ ਨਹੀਂ ਭਰਾਵਾ, ਫਿਕਰ ਨਾ ਕਰ, ਭੈਣ ਜੀ ਫਿਕਰ ਨਾ ਕਰੋ, ਤੁਸੀਂ ਪਰਮਾਤਮਾ ਦਾ, ਵਾਹਿਗੁਰੂ ਦਾ, ਅੱਲਾ ਦਾ ਨਾਂ ਜਪੋ, ਉਹਦੇ 'ਚ ਬਹੁਤ ਸ਼ਕਤੀ ਹੈ, ਬਹੁਤ ਵੱਡਾ ਡਾਕਟਰ ਹੈ ਦੁਨੀਆਂ ਦਾ, ਦਿਨ ਫਿਰਨ ਲੱਗੇ ਕੋਈ ਚੰਨੇ, ਸਭ ਕੁਝ ਠੀਕ ਹੋ ਜੂਗਾ। ਕੋਈ ਮੇਰੇ ਵਰਗੇ ਮੂਰਖ ਜਾਂਦੇ ਨੇ ਨੈਗੇਟਿਵ, ਉਹ ਕਹਿੰਦੇ ਬਸ ਜੀ ਕੈਂਸਰ ਆ, ਹੁਣ ਤਾਂ ਉਹ ਕਿੰਨਾ ਕੁ ਦਿਨ ਦੱਸਿਆ ਡਾਕਟਰ ਨੇ, ਕਦੋਂ ਕੋਈ ਡਾਕਟਰ ਦਾ, ਉਹ ਕਹਿੰਦਾ ਮੈਨੂੰ ਤਾਂ ਦੱਸਿਆ ਨਹੀਂ। ਅੱਛਾ ਵੈਸੇ ਤਾਂ ਮੇਰੀ ਮਾਸੀ ਦੇ ਮੁੰਡੇ ਨੂੰ ਤਾਂ ਦੱਸਤਾ ਵੀ 4 ਦਿਨਾਂ ਬਾਅਦ ਮਰ ਜਾਏਗਾ, ਉਹ ਜੇ ਮਰਦਾ ਨਾ ਵੀ ਹੁੰਦਾ ਤਾਂ ਮਾਰ ਦਾਂਗੇ ਜ਼ਬਰਦਸਤੀ। ਇਸ ਤਰ੍ਹਾਂ ਦੀ ਸਾਡੀ ਨੈਗੇਟਿਵ ਅਪਰੋਚ ਹੈ। ਕੋਈ ਬੰਦਾ ਕਹਿੰਦਾ ਵੀ ਸਾਡਾ ਮੁੰਡਾ ਜੀ ਡਾਕਟਰ ਬਣਨਾ ਚਾਹੁੰਦਾ, ਹੁਣ ਕੋਈ ਜ਼ਰੂਰ ਬਣੂਗਾ, ਕਿਉਂ ਨਹੀਂ ਬਣਦਾ, ਡਾਕਟਰ ਦੇ ਕੋਈ ਸਿੰਘ ਲੱਗੇ ਹੁੰਦੇ ਨੇ, ਮਿਹਨਤ ਕਰਾਓ, ਇਹਨੂੰ ਡਾਕਟਰਾਂ ਨਾਲ ਮਿਲਾਓ, ਇਹਨੂੰ ਕਿਤਾਬਾਂ ਪੜਾਓ, ਟਿਊਸ਼ਨ ਪੜਾਓ, ਜ਼ਰੂਰ ਡਾਕਟਰ ਬਣੂਗਾ। ਕਈ ਮੇਰੇ ਵਰਗੇ ਨੈਗੇਟਿਵ ਹੁੰਦੇ ਨੇ, ਜਲਦ ਜੈਲਸੀ ਕਰਦੇ, ਉਹ ਛੱਡ ਪਰਾਂ, ਡਾਕਟਰਾਂ 'ਚ ਬਣਨ 'ਚ ਕੀ ਫਾਇਦਾ ਹੈ, ਤੂੰ ਬਿਜ਼ਨਸ ਕਰ ਲੈ, ਔਰ ਪਾਊਡਰ ਵੇਚਣਾ ਸ਼ੁਰੂ ਕਰ ਦੇ, ਕਿੰਨੀ ਪੈਸੇ ਬਣਾਉਣਗੇ, ਡਾਕਟਰਾਂ ਦੀ ਤਨਖਾਹ ਇੰਨੀ ਕਿ, ਉਹ ਨੈਗੇਟਿਵ ਅਪਰੋਚ ਹੈ। ਜਾਂ ਕਹਿੰਦੇ ਇਹ ਤੋਂ ਕਿੱਥੋਂ ਬਣ, ਨੱਕ ਤਾਂ ਇਹਨੂੰ ਪੂੰਝ ਹੁੰਦਾ, ਚੱਜ ਨਹੀਂ, ਇਹ ਡਾਕਟਰ ਕਿੱਥੋਂ ਬਣ ਜੂਗਾ। ਮੈਨੂੰ ਯਾਦ ਹੈ SD ਕਾਲਜ ਬਰਨਾਲਾ ਜਦੋਂ ਮੈਂ ਪੜ੍ਹਦਾ ਸੀਗਾ, ਕਹਾਣੀ ਬੜੀ ਮਿਹਨਤ ਨਾਲ ਲਿਖੀ, ਮੈਨੂੰ ਲਿਖਣ ਦਾ ਸ਼ੌਕ ਸੀਗਾ, ਮੈਂ ਹੁਣ ਪ੍ਰੋਫੈਸਰ ਸਾਹਿਬ ਦਾ ਨਾਂ ਨਹੀਂ ਲੈਂਦਾ, ਮੈਂ ਉਹਨਾਂ ਨੂੰ ਕਿਹਾ ਵੀ ਮੈਗਜ਼ੀਨ ਛਾਪ ਦਿਓ, ਉਹ ਕਹਿੰਦੇ ਭੱਠੀ ਸਿੱਟ ਦੇ, ਉੱਥੇ ਭੱਠੀ ਦੇ ਕੋਲੇ ਬਿਰਜੂ ਹਲਵਾਈ ਦੀ ਦੁਕਾਨ ਤੇ ਖੜੇ ਸਿੱਟ ਦੇ। ਮੈਂ ਸੋਚਿਆ ਪਤਾ ਨਹੀਂ ਜਿਹੜੇ ਰਾਈਟਰ ਨੇ ਪਤਾ ਨਹੀਂ ਕਿਹੋ ਜਿਹੀ ਰੋਟੀ ਖਾਂਦੇ ਨੇ, ਕਿਹੋ ਜਿਹੀ ਸੋਚਣੀ, ਉਹ ਹੁਣ ਮੁੜ ਕੇ ਦੁਨੀਆਂ ਦੀਆਂ ਚੰਗੀਆਂ ਵੱਡੇ ਵੱਡੇ ਕੰਟਰੀ 'ਚ ਬੁੱਕਸ ਲਿਖੀਆਂ, ਆਰਟੀਕਲ 'ਚ ਲਿਖੇ ਜਾਂਦੇ ਨੇ। ਸੋ ਇਸ ਕਰਕੇ ਨੈਗੇਟਿਵ ਅਪਰੋਚ ਕਦੇ ਨਾ ਕਿਸੇ ਨੂੰ ਦਿਓ, ਕਿਉਂਕਿ ਜੇ ਫਾਇਦਾ ਨਹੀਂ ਨਾ ਕਰ ਸਕਦੇ ਤਾਂ ਨੁਕਸਾਨ ਨਾ ਕਰੋ। ਆਪਣੀ ਜ਼ਿੰਦਗੀ ਮਿਲੀ ਹੈ, ਆਪਣਾ ਵੀ ਫਾਇਦਾ ਲਓ, ਦੂਜਿਆਂ ਦਾ ਵੀ ਫਾਇਦਾ ਕਰੋ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ ਯਾਰਾ, ਕਿਸੇ ਲਈ ਮਰੇ ਤਾਂ ਜਾਣਾ। ਮੌਤ ਤਾਂ ਹਰੇਕ ਦੀ ਆਉਣੀ ਆਉਣੀ ਹੈ, ਪਰ ਕਿਸੇ ਦੀ ਜ਼ਿੰਦਗੀ ਜੇ ਬਚਾ ਦਿਓ ਤੇ ਫੇਰ ਪਰਮਾਤਮਾ ਦੇ ਘਰ ਚ ਵੀ ਸ਼ਾਬਾਸ਼ ਮਿਲੂ, ਲੋਕ ਤੁਹਾਡੇ ਸੰਸਕਾਰ ਮਰਨ ਤੋਂ ਬਾਅਦ ਤੁਹਾਨੂੰ ਯਾਦ ਵੀ ਰੱਖਣਗੇ। ਅੱਜ ਭਗਤ ਪੂਰਨ ਸਿੰਘ ਨੂੰ ਕਿਉਂ ਯਾਦ ਰੱਖਦੇ ਨੇ, ਪਾਕਿਸਤਾਨ ਦੇ ਈਵੀ ਸਾਹਿਬ ਨੂੰ ਕਿਉਂ ਯਾਦ ਰੱਖਦੇ ਨੇ, ਅਰਫਾ ਮੁਜ਼ੱਫਰ ਸਾਡੇ ਰੇਡੀਓ ਦੇ ਜਿਹੜੇ ਕਰਤਾ ਧਰਤ ਨੇ ਉਹਨਾਂ ਨੂੰ ਕਿਉਂ ਯਾਦ ਰੱਖਦੇ ਨੇ, ਕਿਉਂਕਿ ਉਹ ਆਪਦੇ ਲਈ ਨਹੀਂ ਦੂਜਿਆਂ ਬਾਰੇ ਸੋਚਦੇ ਨੇ। ਭਗਤ ਪੂਰਨ ਸਿੰਘ ਜਾਂ ਮਦਰ ਟਰੀਸ਼ਾ ਲੋਕਾਂ ਦੇ ਫੋੜੇ ਫਿੰਸੀਆਂ ਦੇ ਉੱਤੇ ਮੱਲਮ ਪੱਟੀਆਂ ਲਾਉਂਦੇ ਸੀ, ਆਪਾਂ ਨੂੰ ਬਦਬੂ ਆਉਣ ਲੱਗ ਜਾਂਦੀ ਹੈ। ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਮਦਰ ਟਰੀਸ਼ਾ ਦੀ ਡੈਥ ਹੋਈ ਸੀ ਇੰਗਲੈਂਡ ਦੀ ਪ੍ਰਿੰਸੈਸ ਦੀ, ਕਹਿੰਦੇ ਉਹਦੇ ਜਨਾਜੇ ਚ ਤੇ ਮਦਰ ਟਰੀਸ਼ਾ ਦੇ ਜਨਾਜੇ ਨੂੰ ਜੇ ਕੰਪੇਅਰ ਕਰੀਏ ਜਨਾਜੇ ਚ ਉਹਨੋਂ ਕਿਤੇ ਵੱਧ ਲੋਕ ਨਿਕਲੇ, ਕਿਉਂਕਿ ਉਹ ਜਿਹੜੀ ਪ੍ਰਿੰਸੈਸ ਡਿਆਨਾ ਸੀਗੀ ਉਹਨੂੰ ਲੋਕ ਤਾਕਤ ਕਰਕੇ ਪਿਆਰ ਕਰਦੇ ਸੀਗੇ, ਉਹ ਪੈਸੇ ਦੇ ਜ਼ੋਰ ਤੇ ਲੋਕਾਂ ਦੇ ਰਾਜ ਕਰਦੀ ਸੀ, ਪਰ ਜਿਹੜੀ ਮਦਰ ਟਰੀਸ਼ਾ ਸੀ ਉਹ ਦਿਲਾਂ ਦੇ ਉੱਤੇ ਰਾਜ ਕਰਦੀ ਸੀ, ਲੋਕ ਉਹਨੂੰ ਦਿਲੋਂ ਪਿਆਰ ਕਰਦੇ। ਇਸ ਕਰਕੇ ਜਿੰਨੇ ਦੁਨੀਆਂ ਦੇ ਪ੍ਰਧਾਨ ਮੰਤਰੀ ਨੇ ਉਹ ਰਿਸਪੈਕਟ ਦੇ ਤੌਰ ਤੇ ਉਹਦੇ ਜਨਾਜੇ 'ਚ ਸ਼ਾਮਲ ਹੋਏ। ਸੋ ਇਹੋ ਜਿਹੇ ਕੰਮ ਕਰਨੇ ਚਾਹੀਦੇ ਨੇ, ਆਪ ਦੂਜਿਆਂ ਦੇ ਨੁਕਸ ਨਾ ਕੱਢੋ। ਹੁਣ ਗੱਲ ਕਰ ਲਈਏ ਰੂਹਾਨੀ, ਕਿਉਂਕਿ ਜਿੰਨਾ ਕੁ ਟਾਈਮ ਬਚਦਾ, ਰੂਹਾਨੀ ਕੀ ਹੈ? ਸਵੇਰੇ ਉੱਠ ਕੇ ਨੋ ਮੈਟਰ ਵਟ ਅਖਬਾਰਾਂ ਨੂੰ ਛੱਡੋ, ਸੈੱਲ ਫੋਨ ਛੱਡੋ, ਟੈਕਸ ਮੈਸੇਜ ਛੱਡੋ, ਸਮੋਕਿੰਗ ਛੱਡੋ, ਵਾਈਨ ਛੱਡੋ, ਸਿਰਫ ਸਿੱਧੇ ਹੋ ਕੇ ਜਿਵੇਂ ਵੀ ਵੈਰਦੇ ਅੱਖਾਂ ਮੀਚ ਕੇ ਉਸ ਅੱਲਾ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰੋ। ਪ੍ਰਾਇਓਰਟੀ ਇਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਮੇਰੀ ਜਿਹੜੀ ਡਿਊਟੀ ਹੈ ਉਹ ਪਰਮਾਤਮਾ ਦੀ ਬੰਦਗੀ ਕਰਨੀ ਹੈ। ਫਿਰ ਜਦੋਂ ਵੀ ਟਾਈਮ ਮਿਲੇ ਖਾਓ ਪੀਓ ਬੈਠੋ, ਜਦੋਂ ਵੀ ਬ੍ਰੇਕਫਾਸਟ ਕਰਦੇ ਹਾਂ, ਲੰਚ ਕਰਦੇ ਹਾਂ, ਡਿਨਰ ਕਰਦੇ ਹਾਂ, ਇੱਕ ਮਿੰਟ ਦੇ ਲਈ ਅੱਖਾਂ ਮੀਚ ਕੇ ਉਸ ਪਰਮਾਤਮਾ ਦਾ ਸ਼ੁਕਰ ਕਰੋ। ਜੀ ਨੇ ਪਹਿਲੀ ਗੱਲ ਅਸੀਂ ਕਹਿੰਦੇ ਹਾਂ ਵੀ ਮੈਂ ਕੀਤਾ, ਕਮਾਉਣੇ ਪੈਸੇ ਬਹੁਤ ਔਖੇ ਨੇ, ਮੰਨ ਲਈ ਗੱਲ, ਪਰ ਕਮਾਉਣ ਤੋਂ ਪਹਿਲਾਂ ਸਰੀਰ ਹੋਣਾ ਚਾਹੀਦਾ। ਜਿਹਨੇ ਅਨਾਜ ਪੈਦਾ ਕੀਤਾ ਉਹਨੇ ਕਿਹਨੇ ਪੈਦਾ ਕੀਤਾ? ਹਮੇਸ਼ਾ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਕਿ ਹੇ ਸੱਚੇ ਪਾਤਸ਼ਾਹ, ਲੋਕ ਜਿਹੜੇ ਨੇ ਅੱਧੀ ਦੁਨੀਆ ਭੁੱਖੀ ਸੌਂਦੀ ਹੈ, ਤੂੰ ਮੈਨੂੰ ਆਹ ਦੋ ਸਬਜ਼ੀਆਂ ਦਿੱਤੀਆਂ, ਪਲੇਟ 'ਚ ਪਾ ਦਿੱਤੀਆਂ, ਟੇਬਲ 'ਤੇ ਪਾ ਕੇ ਖਾ ਲਿਆ, ਤੇਰਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਕੁੱਤਾ ਵੀ ਜਦੋਂ ਜ਼ਮੀਨ 'ਤੇ ਬੈਠਦਾ ਪੂੰਛ ਲਾ ਕੇ ਬੈਠਦਾ, ਅਸੀਂ ਐਵੇਂ ਬੇਫਿਕਰ ਹੋ ਕੇ ਫਟਾਫਟ ਬੁਰਕੀਆਂ ਪਾਉਂਦੇ, ਰੱਬ ਨੂੰ ਭੁੱਲ ਜਾਂਦੇ ਹਾਂ। ਯਾਦ ਕਰੋ, ਜਦੋਂ ਮੂੰਹ ਤੱਕ ਉਂਗਲੀ ਨਹੀਂ ਜਾਣੀ ਸਾਡੀ, ਅਸੀਂ ਨਾ ਥੈਂਕਲੈਸ ਬੰਦੇ ਹਾਂ, ਸਾਨੂੰ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕਰਨਾ ਚਾਹੀਦਾ। ਸ਼ੀਸ਼ੇ ਅੱਗੇ ਜਦੋਂ ਸ਼ੇਵ ਲਈ ਖੜੇ ਹੁੰਦੇ ਹਾਂ, ਬਰੱਸ਼ ਕਰਦੇ ਹਾਂ, ਤਾਂ ਸ਼ੀਸ਼ੇ ਦੇ ਮੂਹਰੇ ਸੋਚ ਕੇ ਸਮਾਈਲ ਐਟ ਯੂਅਰ ਸੈਲਫ, ਰੱਬ ਦੇ ਨੂੰ ਸੋਚੋ ਕਿ ਸੱਚੇ ਪਾਤਸ਼ਾਹ ਬੜਾ ਵਧੀਆ ਰੰਗ ਦਿੱਤਾ, ਬੜੀ ਵਧੀਆ ਸਿਹਤ ਦਿੱਤੀ ਹੈ, ਬਾਲ ਸਿਰ ਤੇ ਨੇ, ਸਭ ਕੁਛ ਨੇ, ਮੈਂ ਤੇਰੇ ਸ਼ੀਸ਼ੇ ਮੂਹਰੇ ਖੜਾ, ਖੁਸ਼ ਹੋਵੋ, ਸਮਾਈਲ ਦਿਓ। ਜਿੱਥੇ ਬੰਦਾ ਸਮਾਈਲ ਦੇਊਗਾ ਪਰਮਾਤਮਾ ਵੀ ਖੁਸ਼ ਹੋਊਗਾ, ਜੇ ਹਰ ਵਕਤ ਮੂੰਹ ਹੀ ਲੜਕਾਈ ਰੋਂਦੇ ਰਹੋਗੇ, ਕ੍ਰਿਟੀਸਾਈਜ਼ ਕਰਦੇ ਹੋਗੇ, ਫਿਰ ਪਰਮਾਤਮਾ ਦਾ ਹੜ ਪਰਾਂ ਤੂੰ ਤਾਂ ਰੋਂਦਾ ਹੀ ਰਹਿਣਾ। ਸੁਕਰਾਤ ਛੋਟੇ ਜਿਹੇ ਕੱਦ ਦਾ ਸੀ, ਬਦਸੂਰ ਸੀ, ਮੂੰਹ ਤੇ ਫਿੰਸੀਆਂ ਸੀਗੀਆਂ, ਜੇਬ ਚ ਸ਼ੀਸ਼ਾ ਰੱਖਦਾ ਸੀਗਾ। ਉਹਨੂੰ ਕਿਸੇ ਨੇ ਪੁੱਛਿਆ ਵੀ ਤੇਰੀ ਤਾਂ ਬਦਸੂਰਤ ਹੈ, ਤੂੰ ਸ਼ੀਸ਼ਾ ਕਿਉਂ ਰੱਖਦਾ? ਕੋਈ ਜਿਹੜੇ ਸੋਹਣੇ ਹੁੰਦੇ ਨੇ ਉਹ ਸ਼ੀਸ਼ੇ ਕਿ ਨਹੀਂ ਦੇਖਦੇ ਨੇ ਵੀ ਮੇਰੇ ਨੈਣ ਨਾਲ ਕਿੰਨੇ ਨੇ, ਮੇਰੇ ਚਿੱਟਾ ਰੰਗ ਹੈ, ਮੇਰੇ ਜੁਲਫਾਂ ਕਿੰਨੀਆਂ ਵਧੀਆ ਨੇ, ਤੇਰਾ ਤਾਂ ਕੁਛ ਵੀ ਵਧੀਆ ਨਹੀਂ, ਤੂੰ ਕਿਉਂ ਸ਼ੀਸ਼ਾ ਰੱਖਦਾ? ਉਹ ਕਹਿੰਦਾ ਬੇਟਾ ਮੈਂ ਸ਼ੀਸ਼ਾ ਇਸ ਕਰਕੇ ਰੱਖਦਾ, ਜਦੋਂ ਮੈਂ ਆਪਣੇ ਸਰੀਰ ਨੂੰ ਦੇਖਦਾ ਨਾ, ਮੂੰਹ ਨੂੰ ਦੇਖਦਾ, ਤਾਂ ਮੈਂ ਉਸ ਖੁਦਾ ਨੂੰ ਕਹਿਣਾ, ਉਸ ਪਰਮਾਤਮਾ ਨੂੰ ਕਹਿਣਾ ਕਿ ਜੇ ਤੂੰ ਮੇਰੀ ਸ਼ਕਲ ਨਹੀਂ ਨਾ ਚੰਗੀ ਬਣਾਈ ਕੋਈ ਗੱਲ ਨਹੀਂ, ਪਰ ਮੈਥੋਂ ਕੰਮ ਇਹੋ ਜਿਹੇ ਚੰਗੇ ਕਰਾਈ ਤਾਂ ਕਿ ਲੋਕ ਮੈਨੂੰ ਮੇਰੇ ਕੰਮਾਂ ਕਰਕੇ ਯਾਦ ਕਰਨ, ਮੇਰੇ ਸਿਹਤ ਕਰਕੇ, ਮੇਰੇ ਸਰੀਰ ਕਰਕੇ ਨਹੀਂ। ਮਹਾਤਮਾ ਗਾਂਧੀ ਦੇਖ ਲਓ ਛੋਟੇ ਜਿਹੇ ਕੱਦ ਸੀ, ਅੱਜ ਉਹਨਾਂ ਨੂੰ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਕਿਹਾ ਜਾਂਦਾ। ਲਾਲ ਬਹਾਦਰ ਸ਼ਾਸਤਰੀ ਛੋਟੇ ਜਿਹੇ ਕੱਦ ਸੀ, ਛੋਟੀ ਜਿਹੀ ਧੋਤੀ ਪਾਉਂਦੇ ਸੀਗੇ। ਜਵਾਹਰ ਲਾਲ ਨਹਿਰੂ ਕਿੰਨੇ ਕੱਦ ਕਾਟਦਾ ਸੀ, ਅਮੀਰ ਸੀਗਾ। ਜਵਾਹਰ ਲਾਲ ਨਹਿਰੂ ਦੇ ਮੁਕਾਬਲੇ ਲਾਲ ਬਹਾਦਰ ਸ਼ਾਸਤਰੀ ਚ ਥੋੜੇ ਸਮੇਂ ਪ੍ਰਧਾਨ ਮੰਤਰੀ ਗਏ, ਉਹਨਾਂ ਦੀ ਇੱਜ਼ਤ ਲੋਕਾਂ ਦੇ ਦਿਲ ਚ ਜ਼ਿਆਦਾ ਹੈ। ਸੋ ਚੰਗੇ ਕੰਮਾਂ ਕਰਕੇ ਲੋਕ ਕਦਰ ਕਰਦੇ ਨੇ, ਪੈਸੇ ਕਰਕੇ ਨਹੀਂ। ਪੈਸੇ ਤਾਂ ਆਉਂਦੇ ਜਾਂਦੇ ਨੇ, ਪੈਸੇ ਨੂੰ ਕੌਣ ਪੁੱਛਦਾ? ਸੋ ਇਸ ਕਰਕੇ ਹਮੇਸ਼ਾ ਸਾਨੂੰ ਇਹ ਗੱਲ ਰੱਖੇ, ਗ੍ਰੈਟੀਚਿਊਡ ਕਰੋ, ਫੋਰਗੇਟ ਐਂਡ ਫਾਰਗਿਵ ਕਰੋ। ਜੇ ਕੋਈ ਬੰਦਾ ਪਾਸਟ ਦੀ ਗੱਲ ਸੋਚੀ ਜਾਓਗੇ ਉਹਨੇ ਐਂ ਕੀਤਾ ਤਾਂ ਕੋਈ ਨਹੀਂ। ਮੈਨੂੰ ਗੱਲ ਯਾਦ ਹੈ, ਕਿਸੇ ਬੰਦੇ ਨੇ ਮੈਨੂੰ ਸੁਣ ਸੱਚੀ ਗੱਲ ਸੁਣਾ ਦੇਣਾ, ਕਿਸੇ ਬੰਦੇ ਨੇ ਮੈਨੂੰ ਕੋਈ ਬੁਰਾ ਭਲਾ ਕਿਹਾ ਵੀ ਤੇਰਾ ਰੱਬ ਐਂ ਕਰਦੇ, ਤੈਨੂੰ ਕਰਦੇ, ਬਾਕੀਆਂ ਨੂੰ ਕਰਕੇ, ਮੈਂ ਕਿਹਾ ਹਾਂਜੀ ਕਰਦੇ ਹਾਂ। ਉਹ ਸਾਹਮਣੇ ਸਾਹਮਣੇ ਬੈਠਾ, ਮੇਰੀ ਕਿਤੇ ਘਰ ਵਾਲੀ ਨੇ ਕਹਿਤਾ ਵੀ ਤੁਸੀਂ ਤਾਂ ਜੀ ਇਹਨਾਂ ਨੂੰ ਵੀ ਗਾਲਾਂ ਕੱਢੀਆਂ, ਉਹ ਕਹਿੰਦਾ ਮੈਂ ਤਾਂ ਨਹੀਂ ਕੱਢੀਆਂ ਚਾਰ ਬੰਦਿਆਂ 'ਚ ਕਹਿੰਦਾ, ਤੇ ਇਹ ਮੈਨੂੰ ਕਹਿੰਦੇ ਹਾਂ ਦੱਸੋ ਜੀ ਕੱਢੀਆਂ ਸੀ ਕਿ ਨਹੀਂ ਕੱਢੀਆਂ ਜੀ, ਮੈਂ ਕਿਹਾ ਨਹੀਂ ਕੱਢੀਆਂ, ਤੇ ਉਹ ਵੀ ਖੁਸ਼ ਹੋ ਗਿਆ, ਉਹਦੇ ਮੂੰਹ ਤੇ ਸਮਾਈ ਲੱਗੀ, ਮੇਰੀ ਘਰ ਵਾਲੀ ਵੀ ਅਰਦਾਸ ਜੋ ਮੈਨੂੰ ਜਾਣ ਤੋਂ ਬਾਅਦ ਕਹਿੰਦੀ ਉਹਨੇ ਗਾਲਾਂ ਕੱਢੀਆਂ ਨਹੀਂ, ਮੈਂ ਕੱਢੀਆਂ ਸੀ, ਕਹਿੰਦੇ ਫਿਰ ਤੁਸੀਂ ਇੰਨੇ ਬੰਦਿਆਂ 'ਚ ਤਾਂ ਕਿਹਾ ਨਹੀਂ ਕੱਢੀਆਂ, ਮੈਂ ਕਿਹਾ ਉਹ ਘਰੇ ਆਇਆ ਸੀਗਾ, ਜੇ ਮੈਂ ਕਹਿੰਦਾ ਮੈਂ ਘਰੇ ਆਏ ਬੰਦੇ ਦੁਸ਼ਮਣ ਦੀ ਵੀ ਮੈਂ ਇੱਜ਼ਤ ਸਮਝਦਾ ਪਰਮਾਤਮਾ ਦੇ ਬਰਾਬਰ, ਇਸ ਕਰਕੇ ਬੋਲਦਾ ਨੀ, ਮੈਨੂੰ ਬੋਲਣਾ ਬਹੁਤ ਆਉਂਦਾ, ਮੈਨੂੰ ਹੱਥ ਵੀ ਚੱਕਣਾ ਆਉਂਦਾ ਜੇ ਕਿਸੇ ਨੂੰ ਭੁਲੇਖਾ ਹੋਵੇ, ਪਰ ਇੰਨੀ ਕਾਗਜ਼ੀ ਹੈ, ਪਰ ਮੈਂ ਘਰੇ ਆਏ ਬੰਦੇ ਦੀ ਇੱਜ਼ਤ ਕਰਦਾ, ਜੇ ਦੁਸ਼ਮਣ ਵੀ ਚੱਲ ਕੇ ਆਵੇ ਉਹਦੀ ਇੱਜ਼ਤ ਕਰਦਾ, ਪਰ ਅੱਲ ਨੂੰ ਸੋਚਣ ਦੀ ਲੋੜ ਹੈ। ਸੋ ਇਸ ਕਰਕੇ ਭੁੱਲਣ ਚ ਫਾਇਦਾ, ਜੇ ਮੈਂ ਕਹਿ ਆਉਂਦਾ ਉਹਦੀ ਕੁਛ ਨਹੀਂ ਰਹਿਣੀ ਸੀ ਤੇ ਮੈਨੂੰ ਕਿਹੜਾ ਕਫੀਤੀ ਲੱਗ ਜਾਣੀ। ਸੋ ਇਸ ਕਰਕੇ ਜ਼ਿਆਦਾ ਜੇ ਕੋਈ ਬੰਦੇ ਨੇ ਗਲਤੀ ਕੀਤੀ ਉਹਨੂੰ ਜਸਟ ਇਗਨੋਰ, ਪਰਮਾਤਮਾ ਦੇ ਛੱਡ ਦਿਓ, ਤੁਸੀਂ ਆਪ ਬਦਲਾ ਲਓਗੇ ਜਿੰਨਾ ਕੁ ਲੈਣਾ ਲੈ ਲਓਗੇ, ਜੇ ਪਰਮਾਤਮਾ ਨੂੰ ਛੱਡ ਦੋਗੇ ਉਹਦੇ ਕੱਖਾਂ ਵਾਂਗੂ ਉਹਨੇ ਰੋਲ ਲੈਣਾ, ਕਿਉਂਕਿ ਤੁਹਾਡੇ ਨਾਲ ਜਿਹੜਾ ਜਾਤੀਆਂ ਕਰਦੇ ਨਾ ਪਰਮਾਤਮਾ ਦੇ ਘਰ ਚ ਦੇਰ ਆ ਦੇਰ ਨਹੀਂ। ਚਲਾਕੀਆਂ ਇੱਥੇ ਤਾਂ ਕਰ ਸਕਦੇ ਹਾਂ, ਵਕੀਲ ਵਧੀਆ ਕਰ ਲਾਂਗੇ, ਆਰਗੂਮੈਂਟ ਵਧੀਆ ਦੇ ਦਾਂਗੇ, ਝੂਠ ਫਰੇ ਮਾਰ ਲਾਂਗੇ, ਪਰ ਰੱਬ ਦੀ ਦਰਗਾਹ ਚ ਕਿਵੇਂ ਤੁਸੀਂ ਦਿਓਗੇ, ਕਿਹੜੇ ਵਕੀਲ ਦੀ ਸੁਣੀਆਂ ਨੇ, ਉਹ ਤੁਹਾਡੀ ਧੁਰਤ ਅੰਦਰ ਦੀ ਜਾਣਦਾ। ਇਸ ਕਰਕੇ ਰੱਬ ਨੂੰ ਹਮੇਸ਼ਾ ਯਾਦ ਰੱਖੋ। ਮੇਰੇ ਖਿਆਲ ਟਾਈਮ ਆਪਣਾ ਹੋ ਗਿਆ ਪੂਰਾ, ਸੋ ਅਖੀਰ ਚ ਗਾਣਾ ਸੁਣੋ, ਟਾਈਮ ਚੱਲਦੇ ਪਤਾ ਹੀ ਨਹੀਂ ਲੱਗਦਾ। ਸੋ ਜੇ ਕੋਈ ਵੱਧ ਘੱਟ ਕੇ ਆ ਗਿਆ ਗਲਤੀ ਮਾਫ਼। ਦੇਖੋ ਚੌਲ ਤੇ ਆਪਾਂ ਦਾਲਾਂ ਮੂੰਗੀ ਦੀ ਪਿਆਉਂਦੇ ਹਾਂ, ਉੱਪਰ ਉੱਪਰ ਮਿੱਟੀ ਹੁੰਦੀ, ਥੱਲੇ ਦਾਲ ਸਾਫ਼ ਹੋ ਜਾਂਦੀ ਹੈ। ਇਸ ਕਰਕੇ ਪਰਮਾਤਮਾ ਸਾਡਾ ਬੇਸ ਹੈ। ਸੋ ਇਸ ਕਰਕੇ ਬੁਰਾਈਆਂ ਨੂੰ ਉੱਪਰੋਂ ਛੱਡ ਦਿਓ ਤੇ ਚੰਗੇਪਨ ਨੂੰ ਅਡਾਪਟ ਕਰੋ। ਇਹੀ ਮੇਰਾ ਅੱਜ ਦਾ ਪ੍ਰੋਗਰਾਮ ਸੀ, ਨੈਕਸਟ ਵੀ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਜੇ ਕਿਸੇ ਵੱਧ ਘੱਟ ਕੇ ਆ ਗਿਆ ਉਹ ਸੱਚੇ ਦਿਲੋਂ ਮਾਫ਼ੀ ਮੰਗਦੇ ਹਾਂ। ਆਪਣੇ ਆਪ ਨੂੰ ਸੁਧਾਰ ਲਓ, ਮੈਂ ਆਪਣੇ ਆਪ ਨੂੰ ਸੁਧਾਰਾਂ, ਤੁਸੀਂ ਆਪਣੇ ਆਪ ਨੂੰ ਸੁਧਾਰ ਲਓ, ਦੋਨਾਂ ਦਾ ਕਲਿਆਣ ਹੋਜੂ। ਥੈਂਕ ਯੂ।
विश्वास कमजोर होना, कितनी शक्ति हमें देना दाता।
पीयूष अग्रवाल जी मेरा प्रोग्राम देख रहे ने, अखीर च मैं उन्हां दा नाम देखिया, सॉरी फॉर दैट, थैंक यू वेरी मच। बहुत बढ़िया इंसान ने, परमात्मा करे हमेशा ही हसते मुस्कुराते रहन, मेरी ते दिलों तो मन्ना, बाकी उपर वाला जानदा।
इतनी शक्ति हमें देना दाता, मन का विश्वास कमजोर होना, हम चले एक रास्ते पे हमसे भूल कर भी कोई भूल होना, इतनी शक्ति हमें देना दाता, मन का विश्वास
expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ट्रक ड्राइवर भाइयों, अब US और कनाडा में अनलिमिटेड डाटा, वीवो टेली कम्युनिकेशन के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उम्रे के लिए, वीवो टेली के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेली की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477 290 3773 6477